ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਊਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਊਟ ਨਾਨਕ ਪਰਮੇਸ਼ੁਰ ਚੰਦਨ ਚਾਂਦਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰੱਬ ਦਾਤੋ ਦਾਤਾਰ ਪਰਿਉ ਜਾਚਕ ਇੱਕ ਸਰਨ ਮਿਲੈ ਦਾਨ ਸੰਤਰੀਨ ਜਿਹ ਲਗ ਪਉ ਜਲ ਤਰਨ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਹੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ तुद आगै अरदास हमारी, जियो पिंड सब तेरा, कहो नानक सब तेरी वडियाई, कोई ना ना जाने मेरा। कहो नानक सब तेरी वडियाई, कोई ना ना जाने मेरा। सर्व कला समर्थ जुगो जुग अटल बाणी दे बोहित अते ब्रह्म ज्ञान दे सागर सतगुरु जहरा जहूर अते हाजरा हजूर धन साहिब श्री गुरु ग्रंथ साहिब जी की पावन पवित्र हजूरी विच सुभायमान गुरबाणी कीर्तन सरवण करदियां परम पिता वाहिगुरु जी दे प्यार विच जुड़ के अपने जीवन दियां घड़ियां नूं सफल बना रहे गुरु सवारे सतसंगी जनो, वाहिगुरु जी का खालसा वाहिगुरु जी की फतेह। वाहिगुरु जी की अपार बख्श सदका अमृत वेले श्री दरबार साहब जी के दर्शन दीदार करन दा सुभाग प्राप्त होया है, जो अमृत वेले पावन मुखवाक मान योग सिंह साहब जी की रसना तो आप जी सरवण कर रहे सी, उस दी विचार सरवण करन दे लई आप जिथे सतगुरु जी की हजूरी विखे महान पवित्र इतिहासिक स्थान गुरुद्वारा मंजी साहब जी विखे जुड़ बैठे हो, उत्थे अपने घरां च दूर नेड़े गुरु कीआं संगतां गुरु प्यार च जुड़ बैठियां ने। अज दा जो ये पावन मुख वाक है सतगुरु श्री गुरु अर्जन देव जी महाराज दा बख्शिश कीता होया, जय श्री की वार जो गुरु अर्जन देव जी महाराज की उचारण की हुई है उसकी ये 17वीं पौड़ी है, और समुची वार दे अंदर श्लोक भी गुरु अर्जन देव जी महाराज के बख्शिश किए हुए ने। सतगुरु जी ने अज दे इस मुख वाक दे राही जो पावन पौड़ी दे अंदर मुख भाव अंकित है कि जिन्हां ने वाहिगुरु जी का ओट आसरा लिया उन्हां जीवन का उधार हो जांदा है, उन्हां दा पार उतारा हो जांदा है। परमात्मा ने सानू मनुखा देही बख्शिश की बड़ी दुर्लभ देही है, इस जिंदगी च विचरदे हां जदों मनुख दे उपर मोह माया का प्रभाव पैंदा है, मनुख परमात्मा नालों टुट के विकारां दे अधीन अवगुणां दे अधीन विचरदा है, वो अपनी शख्सियत दे पक्ष तों डिगना शुरू हो जांदा है। मनुख ने सतसंगत राही वाहिगुरु जी दे प्यार विच जुड़ के अपनी जिंदगी च एक अजिही शख्सियत पैदा करनी है जां इहो जिहा एक जीवन बनाउणा है कि मोह माया मनुख ते प्रभाव ना पा सके। बाबा कबीर साहब जी ने अपनी पावन बाणी च एक बचन लिखिया, कबीर बेड़ा जर्जरा फूटे छेक हजार, हरवे हरवे तिर गए डूबे जिन सिर पार। बेड़ेदार से इत्थे शख्सियत तो है, आत्मा ते शरीर विच रहिंदिआं आपां उस जिंदगी जी इहो जी एक शख्सियत प्राप्त करनी है कि माया मनुख ते प्रभाव ही ना पा सके। सतगुरु जी ने पावन बाणी अंदर इस संसार नूं भौ सागर के है ते गुरबाणी कहिंदी कि बेअंत जीव इस भौ सागर अंदर डुब रहे ने। गुरु का एक पावन बचन के तित सर्व रड़ै पैले निवासा, पाणी पावक तिन्हें किया, पंकज मोह पग नहीं चाले, हम देखा तै डूबी अली। बेअंत लोग डुब रहे ने, कुभागां वाले ने जिन्हां ने वाहिगुरु जी का ओट आसरा लिया है वो इस भौ सागर तो पार उतर जांदे ने। जो कुछ असी जिंदगी अंदर सुनते हाँ, जो कुछ असी मन करके याद करते हाँ, उस दे नाल साडे अंदर एक शख्सियत पैदा होंदी, एक किरदार पैदा होंदा है, जिस करके मनुख दे उपर औगणा का प्रभाव नहीं पैंदा, माया का प्रभाव नहीं पैंदा। मनुख इस संसार च रहिंदिआं इवें विचरदा है जिवें कमल पानी च रहिंदा है, जिवें मुरगाबी पानी च रहिंदी है। पानी मुरगाबी दे खंभां नूं भिओ नहीं सकदा, पानी कमल नूं अपने विच डोब नहीं सकदा। तिवें जिहड़े वाहिगुरु जी दे प्यारे ने संत जन ने रब्बी प्यारे ने, वाहिगुरु जी का सिमरन करदिआं वह अजिही शख्सियत के मालिक बन जांदे ने कि यह माया उन्हां ते प्रभाव नहीं पा सकती। वह रहिंदे संसार विच ने, रहिंदे माया विच ने, रहिंदे परिवार विच ने, लेकिन दुनिया के ये दुख सुख हरक सोग मान अपमान उन्हां ते कोई प्रभाव नहीं पा सकता। सतगुरु जी ने उन्हां रब्बी प्यारियां दा संतां दा जिक्र करदिआं
ਜਿਨ੍ਹਾਂ ਨੇ ਸਤਸੰਗਤ ਦੇ ਰਾਹੀਂ ਜ਼ਿੰਦਗੀ ਦੇ ਅੰਦਰ ਅਜਿਹੀ ਸ਼ਖਸੀਅਤ ਪ੍ਰਾਪਤ ਕਰ ਲਈ ਹੈ ਜਾਂ ਇੰਨੇ ਉੱਚੇ ਉੱਠ ਗਏ ਨੇ, ਸਾਨੂੰ ਵੀ ਪ੍ਰੇਰਣਾ ਕੀਤੀ ਹੈ ਕਿ ਆਪਾਂ ਵੀ ਸਤਸੰਗਤ ਦੇ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਇਸ ਭਉ ਸਾਗਰ ਤੋਂ ਪਾਰ ਉਤਰ ਜਾਈਏ। ਪਰਮਾਤਮਾ ਨੇ ਮਨੁੱਖ ਨੂੰ ਇੱਕ ਸਿਮਰਨ ਸ਼ਕਤੀ ਦਿੱਤੀ ਹੈ, ਯਾਦਾਸ ਦਿੱਤੀ ਹੈ, ਜਿਸ ਬੰਨੇ ਸਾਡੀ ਇਹ ਸਿਮਰਤੀ ਲੱਗ ਗਈ ਜਾਂ ਜਿਸ ਚੀਜ਼ ਨੂੰ ਅਸੀਂ ਯਾਦ ਕਰਾਂਗੇ ਨਾ ਉਹਦੀ ਸਾਡੀ ਸ਼ਖਸੀਅਤ ਬਣ ਜਾਏਗੀ। ਜਿੰਨਾ ਵੱਡਾ ਆਸਰਾ ਅਸੀਂ ਲੈ ਲਵਾਂਗੇ ਉਹਨੇ ਉੱਚੇ ਉੱਠ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਜੀ ਆਪਾਂ ਆਸਰਾ ਲੈਣਾ ਪਰਮਾਤਮਾ ਦਾ ਲਈਏ, ਵਾਹਿਗੁਰੂ ਜੀ ਦੇ ਨਾਮ ਦਾ ਲਈਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮੁਖਵਾਕ ਦੇ ਰਾਹੀਂ ਵਾਹਿਗੁਰੂ ਜੀ ਦੇ ਸੰਤਾਂ ਦਾ ਜ਼ਿਕਰ ਕਰਕੇ ਸਾਨੂੰ ਸਤਸੰਗਤ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਚ ਜੁੜ ਕੇ ਭਉ ਸਾਗਰ ਤੋਂ ਪਾਰ ਉਤਰਨ ਦੇ ਲਈ ਜੋ ਉਪਦੇਸ਼ ਬਖਸ਼ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਨ੍ਹਾਂ ਪਾਵਨ ਬਚਨਾਂ ਦੇ ਵਿਚਾਰ ਸਾਂਝੇ ਕਰੀਏ। ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਗੁਰੂ ਚਰਨਾਂ ਦਾ ਧਿਆਨ ਧਰਦਿਆਂ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਇਹ ਪਾਵਨ ਮੁਖਵਾਕ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 709 ਤੇ ਸੁਭਾਹਿਮਾਨ ਹੈ ਅਤੇ ਜੈਸ਼੍ਰੀ ਰਾਗ ਦੀ ਵਾਰ ਦੀ ਇਹ 17ਵੀਂ ਪੌੜੀ ਦੇ ਨਾਲ ਇਹ ਗੁਰੂ ਕੇ ਪਾਵਨ ਬਚਨ ਅੰਕਿਤ ਨੇ। ਗੁਰਦੇਵ ਜੀ ਕਹਿੰਦੇ ਨੇ ਸੰਤ ਉਦਾਹਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਕਿ ਉਹ ਦਿਆਲੂ ਵਾਹਿਗੁਰੂ ਜੀ ਜਿਹੜਾ ਦਇਆ ਦਾ ਘਰ ਹੈ, ਦਿਆਲ ਦਰਥ ਕੇ ਉਹ ਦਇਆ ਦਾ ਘਰ, ਵਾਹਿਗੁਰੂ ਜੀ ਸੰਤਾਂ ਦਾ ਉਧਾਰ ਕਰਦਾ, ਸੰਤਾਂ ਨੂੰ ਉਧਾਰਨ ਵਾਲਾ ਪਰਮਾਤਮਾ। ਪਰ ਸੰਤ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਉਹ ਗੋਪਾਲ, ਗੋਪਾਲ ਮੈਣਾ ਜੋ ਪ੍ਰਿਥਵੀ ਨੂੰ ਪਾਲਣ ਵਾਲਾ, ਉਸ ਪਰਮਾਤਮਾ ਦੇ ਕੀਰਤਨ ਦਾ ਹੀ ਆਸਰਾ ਜਿਨ੍ਹਾਂ ਨੇ ਲਿਆ। ਗੁਰਬਾਣੀ ਵਿੱਚ ਸੰਤ ਦੀ ਬੜੀ ਮਹਿਮਾ ਗਾਇਨ ਕੀਤੀ ਹੈ, ਗੁਰਬਾਣੀ ਵਿੱਚ ਸਤਸੰਗਤ ਚ ਬੈਠਣ ਦੀ ਸਾਨੂੰ ਪ੍ਰੇਰਣਾ ਵੀ ਕੀਤੀ ਹੈ। ਪਰ ਸਤਿਗੁਰੂ ਜੀ ਨੇ ਸੰਤ ਦੀ ਵਡਿਆਈ, ਸੰਤ ਦੀ ਤਾਰੀਫ ਵੀ ਗੁਰਬਾਣੀ ਦੇ ਅੰਦਰ ਵਰਣਨ ਕੀਤੀ ਹੈ। ਗੁਰਦੇਵ ਕਹਿੰਦੇ ਨੇ ਕਿ ਸੰਤ ਸਹੀ ਸੰਤ ਜੇ ਭਾਵੇ ਰਾਮ, ਸੰਤ ਉਹ ਹੈ ਜਿਹੜਾ ਪ੍ਰਾਣੀ ਪਰਮਾਤਮਾ ਨੂੰ ਭਾ ਜਾਂਦਾ, ਜਿਹੜਾ ਵਾਹਿਗੁਰੂ ਜੀ ਦੀਆਂ ਨਜ਼ਰਾਂ ਚ ਕਬੂਲ ਹੋ ਜਾਂਦਾ। ਸਿੱਖ ਵੀ ਉਹ ਹੈ ਜਿਹੜਾ ਗੁਰੂ ਦੀਆਂ ਨਜ਼ਰਾਂ ਚ ਪ੍ਰਵਾਨ ਹੋ ਜਾਂਦਾ। ਜਦੋਂ ਸਿੱਖ ਦੀ ਗੱਲ ਕੀਤੀ ਹੈ ਕਿ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਉਹ ਗੁਰੂ ਕਾ ਸਿੱਖ ਹੈ, ਜਿਹੜਾ ਰੱਬ ਦੀ ਰਜ਼ਾ ਵਿੱਚ ਚੱਲਦਾ ਉਹ ਰੱਬ ਦਾ ਸੰਤ ਹੈ। ਸਾਹਿਬ ਜੀ ਕਹਿੰਦੇ ਸੋਈ ਸੰਤ ਜੇ ਭਾਵੇ ਰਾਮ, ਸੰਤ ਗੋਬਿੰਦ ਕਹਿ ਇੱਕ ਹੈ ਕੰਮ। ਸੰਤ ਉਹ ਹੈ ਜਿਹੜਾ ਪਰਮਾਤਮਾ ਨੂੰ ਭਾ ਜਾਏ, ਜਿਹਦੇ ਤੇ ਪਰਮਾਤਮਾ ਤਰੁੱਠ ਪਏ। ਫਿਰ ਸੰਤ ਦੀ ਪਹਿਚਾਣ ਇਹ ਹੈ ਕਿ ਸੰਤ ਦਾ ਤੇ ਪਰਮਾਤਮਾ ਦਾ ਕੰਮ ਇੱਕੋ ਜਿਹਾ ਹੋ ਜਾਂਦਾ। ਪਰਮਾਤਮਾ ਚਾਹੁੰਦੇ ਕਿ ਸਮੁੱਚੀ ਸ੍ਰਿਸ਼ਟੀ ਦਾ ਉਧਾਰ ਹੋਵੇ, ਤੇ ਸੰਤ ਵੀ ਜਿਹੜਾ ਪਰਮਾਤਮਾ ਵਰਗਾ ਬਣ ਜਾਂਦਾ, ਉਹ ਵੀ ਸਮੁੱਚੀ ਮਾਨਵਤਾ ਦੇ ਉਧਾਰਲੀ ਜਗਤ ਵਿੱਚ ਵਿਚਰਦਾ, ਸਮੁੱਚੀ ਮਾਨਵਤਾ ਤੇ ਪਰਉਪਕਾਰ ਕਰਦਾ ਹੈ। ਸੰਤ ਦਾ ਕੇਵਲ ਇੱਕੋ ਇੱਕ ਕੰਮ ਹੈ ਕਿ ਇਹ ਜਿਹੜੀ ਸੰਸਾਰ ਦੀ ਲੁਕਾਈ ਹੈ, ਔਗਣਾਂ ਨਾਲ ਜੁੜੀ ਹੈ, ਵਿਕਾਰਾਂ ਨਾਲ ਜੁੜੀ ਹੈ, ਇਹਦਾ ਪਾਰ ਉਤਾਰਾ ਕਰੇ। ਗੁਰਬਾਣੀ ਵਿੱਚ ਸੰਤ ਦੀ ਬੇਅੰਤ ਮਹਿਮਾ ਸਤਿਗੁਰੂ ਜੀ ਨੇ ਅੰਕਿਤ ਕੀਤੀ ਹੈ। ਗੁਰੂ ਕੇ ਪਾਵਨ ਬਚਨ ਨੇ ਕਿ ਉਹ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਵਸ ਗਿਆ, ਜਿਨ ਕੇ ਹਿਰਦੇ ਵਸਿਆ ਮੇਰਾ ਸਤਿਗੁਰ ਤੇ ਸੰਤ ਭੱਲੇ ਪਲ ਪਾਂਤ, ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਵਸ ਗਏ, ਭਾਵ ਗੁਰੂ ਦਾ ਉਪਦੇਸ਼ ਵਸ ਗਿਆ, ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਨੂੰ ਕਮਾਇਆ, ਉਹ ਸੰਤ ਭੱਲੇ ਨੇ। ਸੁਖਮਨੀ ਸਾਹਿਬ ਜੀ ਦਾ ਪਾਠ ਪੜ੍ਹਦੇ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ, ਕਿਸ ਜਣੇ ਆਵੇ ਹਰ ਪ੍ਰਭ ਚੀਤ। ਫਿਰ ਸਤਿਗੁਰੂ ਜੀ ਨੇ ਬਸਣ ਕੇ ਦੁਰਲੱਭ ਦੇ ਤਤਕਾਲ ਉਧਾਰ ਹੈ, ਅਖੀਰ ਤੇ ਬਚਨ ਹੈ ਕਿ ਉਹਨੂੰ ਸੰਤ ਕਿਹਾ ਜਾਂਦਾ ਹੈ ਜਿਹੜਾ ਹਮੇਸ਼ਾ ਪਰਮਾਤਮਾ ਦੇ ਪਿਆਰ ਵਿੱਚ ਜੁੜਦਾ ਹੈ। ਸਾਧ ਨਾਮ ਨਿਰਮਲ ਤਾਕੇ ਕਰਮ, ਉਹਦਾ ਨਾਮ ਸਾਧ ਹੈ ਜਿਹਦੇ ਕਰਮ ਨਿਰਮਲ ਹੋ ਜਾਣ, ਉਹਦਾ ਨਾਮ ਸੰਤ ਹੈ ਜਿਹਦੇ ਅੰਦਰ ਪਰਮਾਤਮਾ ਵਸ ਜਾਏ। ਜਿਨ੍ਹਾਂ ਸਾਸ ਗ੍ਰਾਸਨ ਵਿਸਰੇ ਹਰ ਨਾਮਾ ਮਨਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਰੱਬੀ ਸੰਤਾਂ ਦੀ ਸੰਗਤ ਵਿੱਚ ਬੈਠਣ ਦੀ ਪ੍ਰੇਰਣਾ ਕੀਤੀ ਹੈ, ਪਰ ਨਾਲ ਸਤਿਗੁਰੂ ਜੀ ਨੇ ਸਾਨੂੰ ਅਲਰਟ ਕੀਤਾ, ਸੁਚੇਤ ਕੀਤਾ, ਕਿਤੇ ਤੁਸੀਂ ਹੰਸਾਂ ਦੇ ਭੁਲੇਖੇ ਬਗਲਿਆਂ ਦੀ ਸੰਗਤ ਵਿੱਚ ਨਾ ਬੈਠ ਜਾਇਓ। ਸਤਿਗੁਰੂ ਜੀ ਦਾ ਇੱਕ ਬੜਾ ਪਿਆਰਾ ਬਚਨ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਕੋਈ ਮੋਇਆ ਨਾ ਜਾਹੀ ਛੋੜ। ਸੰਤਾਂ ਦੀ ਸੰਗਤ ਚ ਬੈਠ, ਪਰ ਕਿਤੇ ਕੱਚਿਆਂ ਦੀ ਸੰਗਤ ਚ ਨਾ ਬੈਠ ਜਾਏ, ਕਿਤੇ ਬਗਲਿਆਂ ਦੀ ਸੰਗਤ ਚ ਨਾ ਬੈਠ ਜਾਏ। ਜੇ ਤੂੰ ਬਗਲਿਆਂ ਦੀ ਸੰਗਤ ਚ ਬੈਠ ਗਿਆ ਨਾ, ਉਹ ਤੇ ਜਿਉਂਦੇ ਜੀ ਵੀ ਤੈਨੂੰ ਲੁੱਟ ਲੈਣਗੇ, ਮਰਨ ਤੋਂ ਬਾਅਦ ਤੇ ਉਹਨਾਂ ਤੇਰਾ ਕੀ ਸਾਥ ਦੇਣਾ। ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ। ਇਸ ਕਰਕੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸੰਤ ਦੀ ਵਡਿਆਈ ਕੀਤੀ ਹੈ, ਸੰਤਾਂ ਦੀ ਸੰਗਤ ਚ ਬੈਠਣ ਦੀ ਪ੍ਰੇਰਣਾ ਕੀਤੀ ਹੈ, ਤੇ ਨਾਲ ਸਾਨੂੰ ਸਤਿਗੁਰੂ ਜੀ ਨੇ ਉਪਦੇਸ਼ ਵੀ ਦਿੱਤਾ। ਜਿੱਥੋਂ ਗੁਰੂ ਦੀ ਗੱਲ ਕੀਤੀ ਹੈ, ਨਾਲ ਸਤਿਗੁਰੂ ਜੀ ਨੇ ਪੂਰੇ ਗੁਰੂ ਕੋਲ ਆਉਣ ਦੀ ਗੱਲ ਕਹੀ ਹੈ। ਇਹਦਾ ਮਤਲਬ ਕਿ ਅਧੂਰੇ ਗੁਰੂ ਬੜੇ ਤੁਰੇ ਫਿਰਦੇ ਨੇ। ਅੱਜ ਤੋਂ ਬਹੁਤ ਚਿਰ ਪਹਿਲਾਂ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ ਕਿ ਕਾਚੇ ਗੁਰੂ ਤੇ ਮੁਕਤ ਨਾ ਹੋਆ। ਕੱਚਾ ਗੁਰੂ ਕਦੀ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕੱਚਿਆਂ ਦੀ ਸੰਗਤ ਵਿੱਚ ਨਹੀਂ ਬੈਠਣਾ। ਜਿਹੜੇ ਵਾਹਿਗੁਰੂ ਜੀ ਦੀ ਰਜਾ ਚੱਲਦੇ, ਵਾਹਿਗੁਰੂ ਜੀ ਦੇ ਭਾਣੇ ਚੱਲਦੇ ਨੇ, ਆਠ ਪੈਰ ਨਿਗਟ ਕਰ ਜਾਣੇ, ਪ੍ਰਭ ਕਾ ਕੀ ਆ ਮਿੱਠਾ ਮਾਨੇ, ਜਿੱਥੇ ਵਾਹਿਗੁਰੂ ਜੀ ਦਾ ਇੱਕ ਪਿਆਰਾ ਬੈਠ ਜਾਂਦਾ ਨਾ ਰੱਬ ਦਾ ਸੰਤ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਉਹ ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ। ਆਪਾਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸੰਤ ਕੌਣ ਹੈ। ਜਿਹਦੇ ਦੀਦਾਰ ਕੀਤਿਆਂ ਪਰਮਾਤਮਾ ਯਾਦ ਆਵੇ, ਜਿਹਦੀ ਸੰਗਤ ਵਿੱਚ ਬੈਠਿਆਂ ਮੋਹ ਮਾਇਆ ਤੋਂ ਮਨ ਸਾਡਾ ਉੱਚਾ ਉੱਠ ਜਾਏ, ਜਿਹਦੀ ਸੰਗਤ ਵਿੱਚ ਬੈਠਿਆਂ ਸਾਡੇ ਅੰਦਰ ਰੱਬੀ ਗੁਣ ਵਸਣੇ ਸ਼ੁਰੂ ਹੋ ਜਾਣ, ਜਿਹਦੇ ਦਰਸ਼ਨ ਦੀਦਾਰ ਕਰਦਿਆਂ ਸਾਡਾ ਮਨ ਖਿੜ ਜਾਏ, ਉਹ ਸੰਤ ਹੈ। ਤੇ ਜੇ ਆਪਾਂ ਸੰਤਾਂ ਕੋਲ ਵੀ ਮੋਹ ਮਾਇਆ ਲਈ ਜਾਣਾ ਜਾਂ ਉਹ ਵੀ ਮੋਹ ਮਾਇਆ 'ਚ ਫਸੇ ਹੋਣ, ਇਹਦਾ ਮਤਲਬ ਕਿ ਆਪਾਂ ਅਜੇ ਪੂਰਨ ਸੰਤਾਂ ਦੀ ਸੰਗਤ ਵਿੱਚ ਪਹੁੰਚ ਨਹੀਂ ਸਕੇ। ਸੋ ਸਤਿਗੁਰੂ ਜੀ ਕਹਿੰਦੇ ਕਿ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨ ਜਿਹੜੇ ਨੇ, ਵਾਹਿਗੁਰੂ ਸੰਤਾਂ ਦਾ ਉਧਾਰ ਕਰਦਾ, ਵਾਹਿਗੁਰੂ ਸੰਤਾਂ ਨੂੰ ਇਸ ਭਉ ਸਾਗਰ ਤੋਂ ਪਾਰ ਉਤਾਰ ਦਿੰਦਾ, ਪਰ ਸੰਤ ਕੌਣ ਨੇ? ਸਤਿਗੁਰੂ ਜੀ ਕਹਿੰਦੇ ਨੇ ਆਸਰੰਗ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਜ਼ਿੰਦਗੀ ਅੰਦਰ ਕੇਵਲ ਤਾਂ ਕੇਵਲ ਗੋਪਾਲ ਦੇ ਕੀਰਤਨ ਦਾ ਆਸਰਾ ਹੁੰਦਾ, ਵਾਹਿਗੁਰੂ ਜੀ ਦੀ ਬੰਦਗੀ ਦਾ ਆਸਰਾ ਹੁੰਦਾ, ਪਰਮਾਤਮਾ ਤੋਂ ਬਿਨਾਂ ਉਹ ਹੋਰ ਕੋਈ ਗੱਲ ਨਹੀਂ ਕਰਦੇ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ।
ਸਤਿਗੁਰੂ ਜੀ ਕਹਿੰਦੇ ਭਾਈ, ਅਜਿਹੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਮਨੁੱਖ ਦੀ ਮਤ ਨਿਰਮਲ ਹੋ ਜਾਂਦੀ ਹੈ, ਅਜਿਹੇ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਮਨੁੱਖ ਦੇ ਮਨ ਵਿੱਚੋਂ ਮਾਇਆ ਦਾ ਪ੍ਰਭਾਵ ਲਹਿ ਜਾਂਦਾ। ਨਿਰਮਲੰਗ ਸੰਤ ਸੰਗੇਣ ਦਾ ਅਰਥ ਹੈ ਕਿ ਸੰਤਾਂ ਦੀ ਸੰਗਤ ਵਿੱਚ ਜਾ ਕੇ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ, ਮਨੁੱਖ ਦਾ ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਜਾਂਦਾ। ਗੁਰੂ ਕਾ ਇੱਕ ਬਚਨ ਹੈ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ, ਆਉਂ ਢੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੈ ਕਈ। ਜਿਨ੍ਹਾਂ ਦੇ ਦੀਦਾਰ ਕੀਤੇ ਅੰਦਰੋਂ ਦੁਰਮਤ ਮਿਟ ਜਾਏ, ਮਤ ਉੱਜਲ ਹੋ ਜਾਏ, ਮਤ ਪਵਿੱਤਰ ਹੋ ਜਾਏ, ਵਾਹਿਗੁਰੂ ਜੀ ਦੇ ਰੰਗ 'ਚ ਹੀ ਬੰਦਾ ਰੰਗਿਆ ਜਾਏ, ਜਿੱਥੇ ਜਾ ਕੇ ਕੇਵਲ ਪਰਮਾਤਮਾ ਚੇਤੇ ਆਏ। ਗੁਰਦੇਵ ਕਹਿੰਦੇ ਕਿ ਅਜਿਹੇ ਸੰਤਾਂ ਦੀ ਸੰਗਤ ਵਿੱਚ ਮਨੁੱਖ ਦੀ ਮਤ ਪਵਿੱਤਰ ਹੁੰਦੀ ਹੈ। ਜਿਹੋ ਜਿਹੀ ਆਪਾਂ ਸੰਗਤ ਕਰਾਂਗੇ ਨਾ, ਉਹੋ ਜਿਹਾ ਸਾਡਾ ਸੁਭਾਅ ਬਣ ਜਾਏਗਾ। ਸਤਿਗੁਰੂ ਜੀ ਨੇ ਸਾਨੂੰ ਵਾਰ ਵਾਰ ਤਾਂਹੀਓ ਸਤ ਸੰਗਤ ਵਿੱਚ ਰੱਬੀ ਪਿਆਰਿਆਂ ਕੋਲ ਬੈਠਣ ਦੀ ਪ੍ਰੇਰਣਾ ਕੀਤੀ ਹੈ, ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਕਿ ਜੈਸੀ ਸੰਗਤ ਹੋਏਗੀ ਉਹੋ ਜਿਹੀ ਮਨੁੱਖ ਦੀ ਰੰਗਤ ਬਣ ਜਾਏਗੀ। ਗੁਰਬਾਣੀ 'ਚ ਬੜੀਆਂ ਉਦਾਹਰਣਾਂ ਦਿੱਤੀਆਂ ਸਤਿਗੁਰੂ ਜੀ ਨੇ। ਬਾਬਾ ਕਬੀਰ ਸਾਹਿਬ ਜੀ ਦੇ ਬਚਨ ਕਿ ਗੰਗਾ ਕੇ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਵਰੀ। ਗੰਗਾ 'ਚ ਪੈਣ ਵਾਲੀਆਂ ਸਾਰੀਆਂ ਨਦੀਆਂ ਜਿਵੇਂ ਗੰਗਾ ਗਿਣੀਆਂ ਜਾਂਦੀਆਂ ਨੇ, ਚੰਦਨ ਕੋਲ ਰਹਿਣ ਵਾਲੇ ਜਿਵੇਂ ਸਾਰੀ ਬਨਸਪਤੀ ਜਿਹੜੀ ਚੰਦਨ ਦੀ ਖੁਸ਼ਬੂ ਵਾਲੀ ਹੋ ਜਾਂਦੀ ਹੈ, ਤਿਵੇਂ ਸਤਸੰਗਤ ਵਿੱਚ ਬੈਠ ਕੇ ਰੱਬੀ ਪਿਆਰਿਆਂ ਕੋਲ ਬੈਠ ਕੇ ਮਨੁੱਖ ਦੇ ਉੱਪਰ ਵੀ ਉਹਨਾਂ ਦਾ ਅਸਰ ਪੈਂਦਾ, ਕੁਦਰਤੀ ਪੈਂਦਾ। ਜਿਹੋ ਜਿਹੀ ਸੰਗਤ 'ਚ ਬੈਠਾਂਗੇ ਉਹੋ ਜਿਹਾ ਸੁਭਾਅ ਬਣ ਜਾਏਗਾ। ਸਾਨੂੰ ਵਾਰ ਵਾਰ ਸਤਿਗੁਰੂ ਜੀ ਨੇ ਬਚਨ ਕੇ ਸੰਗਤ 'ਚ ਬੈਠੀਏ, ਗੁਰੂ ਕੇ ਬਚਨ ਮੇਰੇ ਮਾਧੋ ਜੀ, ਸਤਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਲ ਪਾਇਆ ਸੂਕੇ ਕਾਸ਼ ਠਰਿਆ। ਜਿਹੜਾ ਸਤਸੰਗਤ ਵਿੱਚ ਬੈਠਦਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜਦੋਂ ਸਿੱਧਾ ਨੇ ਸਵਾਲ ਕੀਤਾ ਨਾ ਕਿ ਬਾਬਾ ਨਾਨਕ ਜੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ, ਤੁਹਾਡੀ ਇੰਨੀ ਵਡਿਆਈ ਹੈ, ਸਾਰੀ ਦੁਨੀਆਂ ਤੁਹਾਨੂੰ ਨਮਸਕਾਰਾਂ ਕਰਦੀ ਹੈ, ਤੇ ਸਤਿਗੁਰੂ ਜੀ ਨੇ ਕੋਈ ਗੱਲ ਕੀ ਸੀ ਕਿ ਸਾਡੇ ਕੋਲ ਨਾਮ ਦੀ ਕਰਾਮਾਤ ਹੈ, ਬਾਜੋ ਸੱਚੇ ਨਾਮ ਦੇ ਕਰਾਮਾਤ ਅਸਾਂਥੇ ਨਹੀਂ। ਤੇ ਅਗਲੀ ਗੱਲ ਸੀ ਕਿ ਕਰਾਮਾਤ ਮਿਲਦੀ ਕਿਵੇਂ, ਨਾਮ ਨਾਲ ਪਿਆਰ ਬਣਦਾ ਕਿਵੇਂ, ਕਿ ਸਤਿਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਨਾਮ ਦੀ ਵਿਚਾਰਧਾਰਾ ਵਾਲੇ ਲੋਕ ਨੇ, ਬਾਣੀ ਦੀ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ, ਜੋ ਬਾਣੀ ਹੈ, ਜਦੋਂ ਇਹਦਾ ਆਸਰਾ ਲਵਾਂਗੇ, ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਗੁਰਸੰਗਤ ਦਾ ਅਰਥ ਜਿਨ੍ਹਾਂ ਦੀ ਵਿਚਾਰਧਾਰਾ ਬਾਣੀ ਵਾਲੀ ਹੈ, ਜਿਹੜੇ ਬਾਣੀ ਨਾਲ ਜੁੜੇ ਨੇ, ਰੱਬੀ ਪਿਆਰ ਵਾਲੇ ਨੇ, ਅਤੇ ਗੁਰਬਾਣੀ ਜਦੋਂ ਆਪਾਂ ਉਹ ਟਾਸਰਾ ਸਤਸੰਗ ਦਾ ਲਵਾਂਗੇ ਜ਼ਿੰਦਗੀ ਦੇ ਅੰਦਰ, ਕੋਈ ਮਾਇਆ ਸਾਡੇ 'ਤੇ ਪ੍ਰਭਾਵ ਨਹੀਂ ਪਾ ਸਕੇਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਹੇ ਭਾਈ, ਸਤਸੰਗਤ ਵਿੱਚ ਆ ਕੇ ਮਨੁੱਖ ਦਾ ਮਨ ਨਿਰਮਲ ਹੁੰਦਾ। ਬਾਹਰੋਂ ਜਿੱਥੇ ਮਰਜ਼ੀ ਮਨੁੱਖ ਭਟਕਦਾ ਰਹੇ, ਜਿੰਨਾ ਚਿਰ ਸੁਰਤ ਸਤ ਨਾਲ ਨਹੀਂ ਜੁੜਦੀ, ਜਿੰਨਾ ਚਿਰ ਸਤਸੰਗਤ ਨਹੀਂ ਮਿਲਦੀ, ਮਨੁੱਖ ਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਮਿਟ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਭਾਈ, ਸਤਸੰਗਤ ਵਿੱਚ ਆ ਕੇ ਓਟ ਨਾਨਕ ਪਰਮੇਸ਼ੁਰ ਹੈ, ਤੂੰ ਵੀ ਸਤਸੰਗਤ ਦੇ ਰਹੀ। ਇੱਕ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਲੈ, ਪਰਮਾਤਮਾ ਦਾ ਓਟ ਆਸਰਾ ਲੈ ਲੈ। ਆਪਾਂ ਇਸ ਧਰਤੀ ਤੇ ਵਿਚਰਦੇ ਹਾਂ, ਸਾਨੂੰ ਕੋਈ ਤਾਂ ਕੋਈ ਆਸਰਾ ਤੇ ਲੈਣਾ ਪਵੇਗਾ। ਦੇਖੋ, ਕਿਸੇ ਨੇ ਧਨ ਨੂੰ ਆਸਰਾ ਬਣਾਇਆ ਕਿ ਧਨ ਬੜਾ ਹੈ, ਸਾਡੇ ਕੋਲ ਚਿੰਤਾ ਹੀ ਕੋਈ ਨਹੀਂ ਹੈ, ਕੋਈ ਦੁੱਖ ਨਹੀਂ ਹੈ। ਕੋਈ ਸੰਸਾਰੀ ਸੰਬੰਧੀਆਂ ਨੂੰ ਆਸਰਾ ਬਣਾਈ ਬੈਠਾ ਹੈ, ਕੋਈ ਦੁਨਿਆਵੀ ਰੁਤਬਿਆਂ ਨੂੰ ਆਪਣਾ ਆਸਰਾ ਮੰਨਦਾ ਹੈ, ਕੋਈ ਆਪਣੀਆਂ ਸਿਆਣਪਾਂ ਨੂੰ ਆਸਰਾ ਬਣਾਈ ਬੈਠਾ ਹੈ। ਪਰ ਸਤਿਗੁਰੂ ਜੀ ਕਹਿੰਦੇ ਕਿ ਸਭ ਤੋਂ ਵੱਡਾ ਆਸਰਾ ਹੈ ਪਰਮਾਤਮਾ ਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਅੱਜ ਉਨ੍ਹਾਂ ਦਾ ਪਾਵਨ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਪਾਵਨ ਦਿਹਾੜਾ ਵੀ ਹੈ। ਗੁਰਦੇਵ ਕਹਿੰਦੇ, ਓਟ ਲਿਹੋ ਹਰ ਨਾਮਾ ਰੇ ਮਨ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ ਰੇ ਮਨ, ਓਟ ਲਿਹੋ ਹਰ ਨਾਮਾ, ਓਟ ਲਿਹੋ। ਓਟ ਲਿਹੋ ਹਰ ਨਾਮਾ ਰੇ ਮਨ, ਓਟ ਲਿਹੋ ਹਰ ਨਾਮਾ, ਓਟ ਲਿਹੋ ਹਰ ਨਾਮਾ ਰੇ ਮਨ, ਓਟ ਲਿਹੋ ਹਰ ਨਾਮਾ, ਓਟ ਲਿਹੋ। ਰੇ ਮਨ ਓਟ ਲਿਹੋ ਹਰ ਨਾਮ, ਜਾਕੇ ਸਿਮਰਨ ਦੁਰਮਤਨਾ ਸਹਿ ਪਾਵੈ ਪਦ ਨਿਰਮਨ। ਪਰਮਾਤਮਾ ਦੇ ਨਾਮ ਦੀ ਓਟ ਲਏਗਾ, ਤੇਰੇ ਅੰਦਰ ਦੁਰਮਤ ਮਿਟੇਗੀ। ਗੁਰੂ ਕਾ ਇੱਕ ਪਾਵਨ ਬਚਨ ਕਿ ਓਟ ਗੋਬਿੰਦ ਗੋਪਾਲ ਰਾਏ, ਸੇਵਾ ਸਵਾਮੀ ਲਾਹ ਵਿਖਿਆ ਪੋ ਨ ਸਕੀ, ਮਿਲ ਸਾਧੂ ਗੁਣ ਗਾਓ। ਜੇ ਤੂੰ ਜ਼ਿੰਦਗੀ ਅੰਦਰ ਪਰਮਾਤਮਾ ਦੀ ਓਟ ਲਏਗਾ ਨਾ, ਵਿਖਿਆ ਪੋ ਨ ਸਕੀ, ਮਾਇਆ ਤੇਰੇ ਤੇ ਪ੍ਰਭਾਵ ਨਹੀਂ ਪਾ ਸਕੇਗੀ, ਮਾਇਆ ਤੇਰੇ ਤੇ ਅਸਰ ਨਹੀਂ ਪਾ ਸਕੀ। ਤੂੰ ਭਾਵੇਂ ਮਾਇਆ ਵਿੱਚ ਵੀ ਰਹੇ, ਜਿਵੇਂ ਕਮਲ ਰਹੇ ਵਿੱਚ ਪਾਣੀ ਹੈ, ਜਿਵੇਂ ਕਮਲ ਪਾਣੀ ਚ ਰਹਿੰਦਾ ਪਰ ਪਾਣੀ ਉਹਨੂੰ ਡੋਬ ਨਹੀਂ ਸਕਦਾ, ਜੇ ਵਾਹਿਗੁਰੂ ਜੀ ਵਿੱਚ ਸੁਰਤ ਜੋੜੇਗਾ। ਦੇਖੋ, ਸੰਤ ਸੰਗਤ ਵਿੱਚ ਆਉਣ ਦੀ ਪ੍ਰੇਰਣਾ ਕੀਤੀ ਹੈ, ਸੰਤਾਂ ਦੀ ਵਡਿਆਈ ਕੀਤੀ ਹੈ, ਪਰ ਸਾਹਿਬ ਕਹਿੰਦੇ ਸੰਤਾਂ ਕੋਲ ਆ ਕੇ ਓਟ ਪਰਮਾਤਮਾ ਦੀ ਲੈਣੀ, ਮਨੁੱਖ ਦੀ ਓਟ ਨਹੀਂ ਲੈਣੀ, ਓਟ ਪਰਮਾਤਮਾ ਦੀ ਲੈਣੀ ਹੈ। ਜ਼ਿੰਦਗੀ ਅੰਦਰ ਦੁਖਾਂਤ ਉਦੋਂ ਸ਼ੁਰੂ ਹੁੰਦਾ ਜਦੋਂ ਆਪਾਂ ਮਨੁੱਖ ਦੇ ਆਸਰੇ ਤੇ ਜਿਉਂਦੇ ਹਾਂ, ਜਦੋਂ ਆਪਾਂ ਮਨੁੱਖ ਦਾ ਆਸਰਾ ਲੈਂਦੇ ਹਾਂ। ਸਾਨੂੰ ਸਤਿਗੁਰੂ ਜੀ ਨੇ ਕੋਈ ਇੱਕ ਗੱਲ ਕੀ ਸੀ, ਓਟ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਓਟ ਜ਼ਿੰਦਗੀ ਅੰਦਰ ਪਰਮਾਤਮਾ ਦੀ ਲੈਣੀ ਹੈ, ਸਤਸੰਗਤ ਵਿੱਚ ਵੀ ਆਉਣਾ, ਪਰਮਾਤਮਾ ਨਾਲ ਜੁੜਨ ਦੇ ਲਈ, ਰੱਬੀ ਪਿਆਰਿਆਂ ਕੋਲ ਵੀ ਜਾਣਾ ਕੇਵਲ ਪਰਮਾਤਮਾ ਦਾ ਆਸਰਾ ਲੈਣ ਦੇ ਲਈ। ਜੇ ਆਪਾਂ ਰੱਬੀ ਪਿਆਰਿਆਂ ਕੋਲ ਵੀ ਦੁਨਿਆਵੀ ਪਦਾਰਥਾਂ ਦੇ ਲਈ ਗਏ, ਦੇਖੋ ਆਪਾਂ ਕਿੰਨਾ ਉੱਦਮ ਕਰਕੇ ਗੁਰੂ ਘਰ ਚ ਆਉਂਦੇ ਹਾਂ, ਕਿੱਡੀ ਕਿੱਡੀ ਦੂਰੋਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਕਿੰਨੀ ਖੇਚਲ ਕਰਕੇ, ਗਰਮੀ ਦੇ ਅੰਦਰ ਕਿੰਨਾ ਵੱਡਾ ਸਫ਼ਰ ਕਰਕੇ ਆਪਾਂ ਸਤਿਗੁਰੂ ਜੀ ਦੇ ਦਰ ਤੇ ਆਉਂਦੇ ਹਾਂ। ਏਡੀ ਏਡੀ ਦੂਰੋਂ ਆ ਕੇ ਜੇ ਆਪਾਂ ਫਿਰ ਵੀ ਦੁਨੀਆਂਦਾਰੀ ਵਿੱਚ ਖਚਤ ਹੀ ਰਹੇ, ਤੇ ਫਿਰ ਇੱਥੇ ਆ ਕੇ ਆਪਾਂ ਖੱਟਿਆ ਕੀ? ਅਜਿਹੇ ਮਹਾਨ ਸਤਿਗੁਰੂ ਜੀ ਦੇ ਦਰ ਤੇ ਆ ਕੇ ਵੀ ਜੇ ਆਪਾਂ ਵਾਹਿਗੁਰੂ ਜੀ ਦੇ ਪਿਆਰ ਚ ਨਾ ਜੁੜ ਸਕੇ। ਦੇਖੋ, ਪਰਮਾਤਮਾ ਦੇ ਪਿਆਰ ਚ ਜੁੜਾਂਗੇ ਸਭ ਕੁਝ ਮਿਲ ਜਾਏਗਾ, ਪਰਮਾਤਮਾ ਦੇ ਪਿਆਰ ਜੁੜਾਂਗੇ ਸਾਰੇ ਦੁੱਖ ਮਿਟ ਜਾਣਗੇ। ਜਿਹੜਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਦਾ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ। ਤੇ ਜੇ ਆਪਾਂ ਗੁਰੂ ਦੇ ਦਰ ਤੇ ਆ ਕੇ ਵੀ ਕੇਵਲ ਦੁਨਿਆਵੀ ਆਸਰਿਆਂ ਨਾਲ ਜੁੜੇ ਰਹੇ, ਦੁਨੀਆਦਾਰੀ ਵਿੱਚ ਖਚਤ ਰਹੇ, ਤੇ ਫਿਰ ਸਾਡੀ ਇੰਨੀ ਮਿਹਨਤ ਤੇ ਅਕਾਰਥ ਹੀ ਚਲੀ ਗਈ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸਤ ਸੰਗਤ ਵਿੱਚ ਜਾ ਕੇ ਓਟ ਨਾਨਕ ਪਰਮੇਸ਼ਵਰ ਹੈ। ਹੇ ਭਾਈ, ਓਟ ਵਾਹਿਗੁਰੂ ਜੀ ਦੀ ਲੈਣੀ ਹੈ, ਪਰਮਾਤਮਾ ਦੀ ਸੰਗਤ, ਪਿਆਰਿਆਂ ਦੀ ਸੰਗਤ ਜਾ ਕੇ ਤੇਰਾ ਮਨ ਨਿਰਮਲ ਹੋਏਗਾ, ਤੂੰ ਪਰਮਾਤਮਾ ਦੇ ਪਿਆਰ ਵਿੱਚ ਜੁੜੇਗਾ।
ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟਈ ਕਾਮ।
ਸਤਿਗੁਰੂ ਜੀ ਪਾਵਨ ਸਲੋਕ ਦੇ ਵਿੱਚ ਕਹਿ ਰਹੇ ਨੇ, ਮੂਲ ਨਾ ਮਿਟੀ ਕਾਮ। ਕਾਮ ਦਾ ਅਰਥ ਹੁੰਦਾ ਗਰਮੀ। ਜਦੋਂ ਆਪਾਂ ਨਜ਼ਰ ਮਾਰੀਏ, ਹਰ ਮਨੁੱਖ ਦੇ ਅੰਦਰ ਬੜੀ ਅੱਗ ਬੈਠੀ ਹੋਈ ਹੈ। ਗੁਰੂ ਕਾ ਇੱਕ ਬਚਨ, ਕਲ ਤਾਤੀ ਠੰਡ ਹਰ ਨਾਉ। ਕਲ ਯੁਗ ਦੀ ਹਰ ਚੀਜ਼ ਹੀ ਤੱਤੀ ਹੈ। ਹਰ ਮਨੁੱਖ ਦੇ ਅੰਦਰ ਕ੍ਰੋਧ ਹੈ, ਹੰਕਾਰ ਹੈ, ਚਿੰਤਾ ਹੈ, ਫਿਕਰ ਹੈ, ਤ੍ਰਿਸ਼ਨਾ ਹੈ। साहब श्री गुरु ग्रंथ साहब जी के बचन पढ़िए, गुरुदेव कहिंदे जियो तपत है बारो बार, तप तप खपै बहुत वेकार, जै तन बाणी विसर जाए, ज्यो पक्का रोगी विल लाए। साडा हिरदा ते अंदरों तपिया बैठा है, अंदर अग है, साडे अंदर एक अग नहीं है। गुरुदेव कहिंदे ने कि साडे अंदर काया आहरण मन विच लोहा, पंच अगन तित लाग रही, कोयले पाप पड़े तिस ऊपर मन जलिया सन्नी चिंत पई। पंज तरह की अग साडे अंदर बल रही है। बाहरों भावें आपां चिट्टे कपड़े पाए ने, बाहरों भावां आपां कूलर ला के एसी ला के बैठे हुए हैं बड़ियां ठंडियां थावां ते, पर अंदर ते अग बलदी हंकार दी, ईरखा दी, अंदर आपां दुखी बैठे हैं। जिधर नजर मारो सतगुरु जी की एक पावन बाणी का वचन कि नानक दुखिया सब संसार, हर मनुख दुखी है। यह जिहड़ी साडे अंदर अग बल रही है ना, बाबा फरीद साहब जी ने कहा सी, मैं जानिया दुख मुझको दुख सबाया जग, उच्चे चढ़ के देखिया घर घर यह अग। हर घर में अग बल रही है, भावे को गरीब है तो भावे अमीर है, भावे को पढ़े है तो भावे अनपढ़ है, भावे को तंदुरुस्त है तो भावे को रोगी है, भावे को राजा है तो भावे को प्रजा है, हर मनुख के अंदर दुखों की अग बल रही है। तो हर बंदा इस अग तो बचना चाहता है। इस दुखा तो बचण दे लई बंदा धन का आसरा लैंदा है, दुखा तो बचण दे लई बंदा कदी किते मथे टेकदा, कदी किते मथे टेकदा, कदी कौ सौ जतन करदा। सुख के हेत बहुत दुख पावत, सेव करत जन जन की, द्वारे द्वार स्वान ज्यो डोलत, नह सुध राम भजन की। सुखां दे लई बड़े जतन करदा बंदा कि यह दुखां दी अग तो आपां बच जाइए, पर सतगुरु जी कहिंदे जिन्ने मर्जी जतन कर लो, ये जिहड़ी अग है ना, ये दुखां दा सुभाव जां माया दा सुभाव अग वर्गा जिहड़ा। चंदन चंदन सरद रुत, चंदन बड़ा ठंडा हुंदा है, भावें तुसीं चंदन जिहड़ा है ना उहनूं अपने मत्थे ते लगा लो, शरीर ते मल लो, उहदे नाल तुहाडे मन दी अग नहीं मिटनी। कई बार बंदा बाहरों कपड़े पा लैंदा, बाहरों चंदन लगा लैंदा, बंदरों बाहरों सुभाव ही मल लैंदा शरीर ते, पर अंतर अग्न बाहर तन सुहा, अंदर अग हुंदी है बाहर सुहा मली हुंदी है, अंदर अग हुंदी है बाहर चिट्टे कपड़े पाए हुंदे ने, अंदर अग हुंदी है बाहरों धार्मिक भेख हुंदा है, अंदर अग हुंदी है बाहरों रब दा नाम लैंदा बंदा, अंदर अग हुंदी है। गुरदेव कहिंदे कि यह जिहड़ी अग साडे अंदर है ना, हंकार दी, विकारां दी, माया दी, दुखां दी, चंदन चंदन सरद रुत, यह अग चंदन दे लाया नहीं मिटनी कि मैं चंदन ला ला मत्थे ते बज जावांगा। सरद रुत का अर्थ है कि ठंडी रुत दे विच बर्फ पैंदी, बाहर बैठ जाओ, शरीर तो सुन हो जाएगा पर मन का हंकार बर्फ च बैठिया नहीं मिटेगा। सतगुरु जी के बचन के चंद्रमा दियां किरणां दे मूहरे बैठ जाओ, चंद्रमा बड़ा शीतल गिणिया जांदा है, चंद्रमा दियां किरणां भी तुहाडे मन की अग नूं मेट नहीं सकदियां। यह जिहड़ी अंतर तृष्णा अग है, इहदे तों मिटण दा बुझण दा इको एक साधन सतगुरु जी कहिंदे चंदन चंदन सरद रुत, मूल न मिटई घाम। ना चंदन इहनूं ठंडियां कर सकदा, ना चंद्रमा दियां किरणां इहनूं शीतल कर सकदियां ने, अते ना ही सर्दी दी रुत इहनूं ठंडियां कर सकदी है। इहदे ठंडे होण दा इको एक साधन सतगुरु जी कह रहे ने,
शीतल थीवा नानका जपंदड़ो हर नाम।
सतगुरु जी कहिंदे इको एक तरीका है कि वाहिगुरु जी दा आपां सिमरन करिए, परमात्मा दे प्यार जुड़ जाइए, परमात्मा आप ठंडा है शीतल है, उहदे प्यार जुड़िया साडा मन भी शीतल हो जाएगा। अग बलदी उदो जदों अंदर परमात्मा विसर जाए। गुरु का एक पावन बचन कि जित घर हर कंत न प्रगटी पठ नगर से ग्राम। जिस हिरदे च परमात्मा दा प्यार ही नहीं है, परमात्मा दी याद ही नहीं है, को परमात्मा दा डर ही नहीं है, उथे अग ही बलेगी। जिवें भट्ठी विच अग बलदी है, उस हिरदे च क्रोध दी अग, हंकार दी अग, चिंता दी अग बलदी रहेगी। इस अग तो कोई मुक्त नहीं कर सकता, इहदे तो मुक्त होण दा इको एक साधन है। सतगुरु जी दे बचन के शीतल थी वह नानका जपंदड़ो हर नाम। वाहिगुरु जी का नाम जपो, परमात्मा का प्रभु का सिमरन करो, ज्यों ज्यों परमात्मा का सिमरन करोगे त्यों त्यों औगुण मिटणगे, ज्यों ज्यों परमात्मा का सिमरन करोगे त्यों त्यों गुण अंदर आउणगे, ज्यों ज्यों परमात्मा का सिमरन करोगे अंदर शीतलता आएगी, अंदरों माया का प्रभाव मिटेगा। गुरु का आपां वचन याद कर रहे सां कि ओट गोबिंद गोपाल राय सेवा स्वामी लाह, बिखिया पो न सकी मिल साधु गुण गाह। जदों आपां सत संगत राही रबी प्यारियां दे राही परमात्मा दे गुणां नाल जुड़ जावांगे ना, फिर माया साडे ते प्रभाव नहीं पा सकेगी। माया करके साडे अंदर लोभ है, माया करके साडे अंदर तृष्णा है, ਤੇ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸੋਂ ਲਾਗੇ ਪੂਰਨ ਧਿਆਨ। ਇਹ ਤ੍ਰਿਸ਼ਨਾ ਬੁੱਝ ਸਕਦੀ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਿਆ। ਇਸ ਕਰਕੇ ਸਾਹਿਬ ਕਹਿੰਦੇ, ਹੇ ਭਾਈ ਸੰਤਾਂ ਦੀ ਰੱਬੀ ਪਿਆਰਿਆਂ ਦੀ ਸੰਗਤ ਚ ਬੈਠ ਕੇ ਉਸ ਪਰਮਾਤਮਾ ਦਾ ਓਟ ਆਸਰਾ ਲਓ ਤਾਂ ਕਿ ਤੁਸੀਂ ਮਨ ਕਰਕੇ ਸ਼ੀਤਲ ਹੋ ਜਾਓ, ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਓ।
ਪੌੜੀ
ਪਾਵਨ ਪੌੜੀ ਜੋ 17ਵੇਂ ਨੰਬਰ ਤੇ ਜੈਸਰੀ ਰਾਗ ਦੀ ਵਾਰ ਵਿੱਚ ਅੰਕਿਤ ਹੈ, ਉਸ ਰਾਹੀਂ ਸਤਿਗੁਰੂ ਜੀ ਇਹ ਬਚਨ ਕਹਿ ਰਹੇ ਹਨ।
ਚਰਨ ਕਮਲ ਕੀ ਓਟ ਉਦਰੇ ਸਗਲ ਜਨ।
ਸਾਹਿਬ ਕਹਿੰਦੇ ਚਰਨ ਕਮਲ ਕੀ ਓਟ, ਵਾਹਿਗੁਰੂ ਜੀ ਦੇ ਚਰਨ ਜਿਹੜੇ ਕਮਲ ਵਰਗੇ ਨੇ, ਪਰਮਾਤਮਾ ਦੇ ਚਰਨ ਜਿਵੇਂ ਕਮਲ ਕੋਮਲ ਹੁੰਦਾ ਹੈ, ਪਰਮਾਤਮਾ ਦੇ ਚਰਨ ਕੋਮਲ ਨੇ। ਜਿਵੇਂ ਕਮਲ ਬੜਾ ਖੂਬਸੂਰਤ ਹੁੰਦਾ ਹੈ, ਪਰਮਾਤਮਾ ਦੇ ਚਰਨ ਵੀ ਖੂਬਸੂਰਤ ਨੇ। ਜਿਵੇਂ ਕਮਲ ਸੁੰਦਰਤਾ ਦਾ ਪ੍ਰਤੀਕ ਹੈ, ਪਰਮਾਤਮਾ ਦੇ ਚਰਨ ਵੀ ਸੁੰਦਰ ਨੇ। ਇੱਥੇ ਵਾਹਿਗੁਰੂ ਜੀ ਦੇ ਚਰਨਾਂ ਨੂੰ, ਚਰਨਾਂ ਦਾ ਅਰਥ ਹੈ ਪਰਮਾਤਮਾ ਦਾ ਨਾਮ, ਚਰਨਾਂ ਦਾ ਅਰਥ ਹੈ ਪਰਮਾਤਮਾ ਦੇ ਗੁਣ, ਚਰਨਾਂ ਦਾ ਅਰਥ ਹੈ ਆਚਰਨ ਜਿਹਨੂੰ ਆਪਾਂ ਕਹਿੰਦੇ ਸ਼ਖਸੀਅਤ। ਇੱਥੇ ਚਰਨਾਂ ਦਾ ਅਰਥ ਪੈਰ ਨਹੀਂ ਹੈ, ਮਾਫ਼ ਕਰਨਾ, ਪਰਮਾਤਮਾ ਦੇ ਕਿਹੜੇ ਪੈਰ ਤੁਸੀਂ ਗਿਣੋਗੇ? ਪਰਮਾਤਮਾ ਤੇ ਨਿਰਾਕਾਰ ਹੈ, ਪਰਮਾਤਮਾ ਦਾ ਕੋਈ ਸਰੀਰ ਹੈ ਹੀ ਨਹੀਂ ਹੈ। ਇੱਥੇ ਚਰਨ ਦਾ ਅਰਥ ਹੈ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਗੁਣ, ਪਰਮਾਤਮਾ ਦੀ ਸ਼ਖਸੀਅਤ, ਪਰਮਾਤਮਾ ਦਾ ਸਰੂਪ। ਸਾਹਿਬ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲਿਆ, ਕਿਉਂਕਿ ਸਾਨੂੰ ਸਾਡੇ ਸਤਿਗੁਰੂ ਜੀ ਨੇ ਕੇਵਲ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਗੁਰੂ ਕਾ ਇੱਕ ਬਚਨ ਯਾਦ ਕਰਦੇ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਸਾਡੇ ਸਤਿਗੁਰੂ ਜੀ ਨੇ ਤਰੁੱਟ ਕੇ ਕਿਰਪਾ ਦੇ ਘਰ ਚ ਆ ਕੇ ਸਾਨੂੰ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੇ ਪਿਆਰ ਚ ਜੋੜਿਆ, ਹੋਰ ਕਿਸੇ ਕਰਮ ਕਾਂਡ ਚ ਨਹੀਂ ਜੋੜਿਆ, ਕਿਸੇ ਮਨੁੱਖ ਨਾਲ ਨਹੀਂ ਜੋੜਿਆ। ਜੇ ਸਤ ਸੰਗਤ ਚ ਆਉਣਾ, ਜੇ ਰੱਬੀ ਪਿਆਰਿਆਂ ਕੋਲ ਸੰਤਾਂ ਕੋਲ ਬੈਠਣਾ, ਤੇ ਉਹ ਵੀ ਤੁਹਾਨੂੰ ਵਾਹਿਗੁਰੂ ਜੀ ਦੇ ਪਿਆਰ ਚ ਹੀ ਜੋੜਨਗੇ। ਸੰਤ ਉਹ ਹੈ ਜਿਹੜਾ ਸਾਨੂੰ ਪਰਮਾਤਮਾ ਦੇ ਪਿਆਰ ਵਿੱਚ ਜੋੜੇ, ਸੰਤ ਉਹ ਹੈ ਜਿਹੜਾ ਪਰਮਾਤਮਾ ਦੇ ਪਿਆਰ ਵਿੱਚ ਜੋੜੇ, ਸੰਤ ਉਹ ਜਿਹੜਾ ਪਰਮਾਤਮਾ ਚ ਲਵਲੀਨ ਹੈ, ਤੇ ਜਿਹੜਾ ਸਾਡੇ ਅੰਦਰੋਂ ਮੋਹ ਮਾਇਆ ਨੂੰ ਕੱਟ ਕੇ ਸਾਨੂੰ ਪਰਮਾਤਮਾ ਦੇ ਪਿਆਰ ਵਿੱਚ ਜੋੜ ਦੇਵੇ। ਗੁਰਦੇਵ ਕਹਿੰਦੇ ਜਿਨ੍ਹਾਂ ਨੇ ਵੀ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲਿਆ, ਉਧਰੇ ਸਗਲ ਜਨ, ਉਹਨਾਂ ਸਾਰੇ ਜੀਵਾਂ ਦਾ, ਜਨ ਦਾ ਅਰਥ ਹੁੰਦਾ ਰੱਬ ਦਾ ਪਿਆਰਾ, ਜਨ ਦਾ ਅਰਥ ਮਨੁੱਖ ਵੀ ਹੁੰਦਾ, ਉਹਨਾਂ ਜੀਵਾਂ ਦਾ ਉਧਾਰ ਹੋ ਜਾਂਦਾ ਜਿਨ੍ਹਾਂ ਨੇ ਪਰਮਾਤਮਾ ਦਾ ਓਟ ਆਸਰਾ ਲਿਆ। ਜਦੋਂ ਵੀ ਕੋਈ ਪਰਮਾਤਮਾ ਦਾ ਆਸਰਾ ਲਏਗਾ, ਪਾਰ ਉਤਾਰਾ ਉਹਦਾ ਹੋਵੇਗਾ। ਹੋਰ ਕਿਸੇ ਚੀਜ਼ ਦਾ ਪਾਰ ਉਤਾਰਾ ਲਿਆ, ਆਪਾਂ ਪਾਰ ਨਹੀਂ ਉਤਰ ਸਕਦੇ ਕਿਸੇ ਦਾ ਆਸਰਾ ਲਿਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਚ ਵਾਰ ਵਾਰ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦਾ ਓਟ ਆਸਰਾ ਲੈਣ ਦੀ ਪ੍ਰੇਰਣਾ ਕੀਤੀ ਹੈ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ।
ਜਿਹੜੇ ਰੱਬ ਦੇ ਪਿਆਰੇ ਨੇ, ਦੇਖੋ ਸਤ ਸੰਗਤ ਵਿੱਚ ਅਸੀਂ ਆਉਂਦੇ ਹਾਂ ਪਰਮਾਤਮਾ ਦੀ ਵਡਿਆਈ ਸੁਣਦੇ ਲਈ, ਰੱਬੀ ਸੰਤਾਂ ਕੋਲ ਬੈਠਦੇ ਹਾਂ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਲਈ। ਰੱਬ ਦੇ ਪਿਆਰੇ ਸਾਨੂੰ ਪਰਮਾਤਮਾ ਦੀ ਮਹਿਮਾ ਗਾਇਨ ਕਰਕੇ ਸੁਣਾਉਂਦੇ ਨੇ, ਵਾਹਿਗੁਰੂ ਜੀ ਦੇ ਗੁਣ ਸੁਣਾਉਂਦੇ ਨੇ, ਵਾਹਿਗੁਰੂ ਜੀ ਦੀਆਂ ਵਡਿਆਈਆਂ ਸੁਣਾਉਂਦੇ ਨੇ। ਤੇ ਜਦੋਂ ਆਪਾਂ ਪਰਮਾਤਮਾ ਦੇ ਗੁਣ ਸੁਣਾਂਗੇ, ਮੈਂ ਫਿਰ ਬੇਨਤੀ ਕਰਾਂ, ਕਿਸੇ ਮਨੁੱਖ ਨੇ ਸਾਡਾ ਉਧਾਰ ਨਹੀਂ ਕਰਨਾ, ਕਿਸੇ ਵਸਤੂ ਨੇ ਸਾਡਾ ਉਧਾਰ ਨਹੀਂ ਕਰਨਾ। ਪਰਮਾਤਮਾ ਦੇ ਗੁਣਾਂ ਨੂੰ ਸੁਣ ਕੇ ਜਦੋਂ ਆਪਣੇ ਹਿਰਦੇ ਚ ਵਸਾ ਲਵਾਂਗੇ, ਵਾਰ ਵਾਰ ਪਰਮਾਤਮਾ ਦੇ ਗੁਣ ਗਾਇਨ ਕਰਨ ਦੀ ਕਿਉਂ ਪ੍ਰੇਰਣਾ ਕੀਤੀ ਸਤਿਗੁਰੂ ਜੀ ਨੇ? ਕਿਉਂਕਿ ਉਹ ਗੁਣ ਗਾਉਂਦਿਆਂ ਗਾਉਂਦਿਆਂ ਉਹ ਗੁਣ ਸਾਡੀ ਜ਼ਿੰਦਗੀ ਅੰਦਰ ਆ ਜਾਣ, ਉਹ ਗੁਣ ਗਾਉਂਦਿਆਂ ਗਾਉਂਦਿਆਂ ਜਿਉਂ ਜਿਉਂ ਪਰਮਾਤਮਾ ਦੇ ਗੁਣ ਸਾਡੇ ਜੀਵਨ ਚ ਆਉਣਗੇ, ਔਗੁਣ ਆਪਣੀਆਂ ਮਿਟ ਜਾਣਗੇ। ਦੁੱਖਾਂ ਦਾ ਕਾਰਨ ਤੇ ਔਗਣ ਹੀ ਹੈ, ਔਗਣਾਂ ਕਰਕੇ ਆਪਾਂ ਡੁੱਬ ਰਹੇ ਹਾਂ, ਹੋਰ ਤੇ ਕੋਈ ਕਾਰਨ ਨਹੀਂ ਹੈ। ਗੁਰਬਾਣੀ ਕਹਿੰਦੀ ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰ। ਜਿੰਨੇ ਔਗਣ ਨੇ ਉਹ ਸਾਡੇ ਲਈ ਬੰਧਨ ਬਣ ਗਏ ਨੇ, ਉਹ ਜ਼ੰਜੀਰਾਂ ਬਣ ਗਏ ਨੇ, ਉਹ ਸਾਡੇ ਡੁੱਬਣ ਦਾ ਕਾਰਨ ਬਣ ਗਏ ਨੇ। ਤੇ ਜਦੋਂ ਆਪਾਂ ਸਤਿਗੁਰੂ ਕੋਲ ਆਉਂਦੇ, ਜਦੋਂ ਆਪਾਂ ਸਤਸੰਗਤ ਵਿੱਚ ਆਉਂਦੇ ਹਾਂ, ਤੇ ਗੁਰੂ ਸਾਡੇ ਉਹ ਔਗਣਾਂ ਦੀਆਂ ਜੰਜੀਰਾਂ ਖੜਦੇ ਨੇ। ਸਤਿਗੁਰ ਸਿੱਖ ਹੈ ਬੰਧਨ ਕੱਟ ਹੈ, ਗੁਰ ਕਾ ਸਿੱਖ ਬੇਕਾਰ ਤੇ ਹਟ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਜਦੋਂ ਸਤਿਗੁਰੂ ਦੇ ਕੋਲ ਸਿੱਖ ਆਉਂਦਾ, ਗੁਰੂ ਸਿੱਖ ਨੂੰ ਨਾਮ ਦੀ ਦਾਤ ਦਿੰਦਾ, ਗੁਰੂ ਆਪਣੇ ਨਾਲ ਨਹੀਂ ਜੋੜਦਾ, ਗੁਰੂ ਸਿੱਖ ਨੂੰ ਪਰਮਾਤਮਾ ਨਾਲ ਜੋੜਦਾ। ਗੁਰੂ ਪ੍ਰੇਰਣਾ ਕਰਦਾ, ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕੰਮ। ਗੁਰੂ ਇੱਕ ਪ੍ਰੇਰਣਾ ਕਰਦਾ, ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ, ਜਗਾਤੀ ਲੂਟੇ ਨਿਰਬਾਣ ਕੀਰਤਨ ਗਾਵੋ ਕਰਤੇਗਾ, ਕਿ ਕੇਵਲ ਪਰਮਾਤਮਾ ਦੀ ਕੀਰਤੀ ਕਰੋ, ਕੇਵਲ ਪਰਮਾਤਮਾ ਦੇ ਗੁਣ ਗਾਓ। ਜੇ ਗੁਰੂ ਸਾਨੂੰ ਪਰਮਾਤਮਾ ਦੇ ਪਿਆਰ ਚ ਜੋੜਦਾ, ਤੇ ਗੁਰੂ ਰਾਹੀਂ ਰੱਬੀ ਪਿਆਰ ਵਿੱਚ ਜੁੜ ਕੇ ਜਿਹੜੇ ਸੰਤ ਬਣ ਗਏ ਨੇ, ਉਹ ਵੀ ਕੇਵਲ ਪਰਮਾਤਮਾ ਦੇ ਪਿਆਰ ਵਿੱਚ ਜੁੜਦੇ ਨੇ, ਹੋਰ ਕਿਸੇ ਬੰਨੇ ਨਹੀਂ। वो अपने नाल नहीं जोड़ते, जदा अपने नाल जोड़े समझो कि वह अजे संत नहीं है। जिहड़ा अपने नाल जोड़े वह संत नहीं हो सकता। संत हो जिहड़ा परमात्मा नाल जोड़दा है। संत दे मन विच तरस हुंदा है मानवता दे लई। संत समुची मानवता दा उधार करदा है और संत दे मन च इक तड़प हुंदी है। देखो संत दा सुभाव किहो जिहा हुंदा है, जद आपां गुरबाणी पढ़दे हां सतगुरु जी ने एक थां ते बड़े सोहणे बचन के मेरे मन राम रहो नित नीत। साहब जी कहणगे कि केवल परमात्मा दा सिमरन करो। ते अगे बचन के सुन संतना की रीत, संतां दी रीत सुन है की है। जिवें शस्त्र तीखण काट डारियो मने न कीनो रोस, काज उआ को ले सवारियो तिल न दीनो दोष। संतां दा सुभाव दरख्त वर्गा हुंदा है। दरख्त नूं किसे ने कट दिता कोई रोस नहीं कीता उहने, सगों दरख्त ने उहदा कार्ज सवारता। दरख्त नूं कट के फर्नीचर बना लिया, घर दीआं सौ चीजां बना लिया, तिल न दीनो दोष। संत दा सुभाव धरती वर्गा हुंदा है। धरती ते कोई चंदन दा लेप करी जाए, धरती ते देखो आपां गंद वी पाउंदे, धरती सानूं कुछ नहीं कहिंदी, बड़ी धीरज वाली है। संत दे मन च धीरज हुंदा है। ब्रह्म ज्ञानी कहे धीरज एक। संत दा सुभाव आकाश वर्गा हुंदा है। जिवें आकाश सारिआं दे उपर इक्को जिही छां करदा है, संत सारिआं नाल इक्को जिहा प्यार करदा है। संत दा सुभाव पाणी वर्गा हुंदा है। ब्रह्म ज्ञानी निर्मल ते निर्मल है, जैसे मैल ना लागे जला। संत दा सुभाव अग वर्गा हुंदा है, सारिआं नूं बराबर दा निघ दिंदी है, सारिआं नाल बराबर दा विहार करदी है। जो परमात्मा दा सुभाव, वह परमात्मा दे बनाए हुए कुदरती सोमियां दा सुभाव, कुदरती स्रोतां दा सुभाव। जो कुदरती स्रोतां दा सुभाव, वह रब्बी संतां दा सुभाव। रब दा संत जिहड़ा समुची मानवता दा उधार करदा है। परमात्मा ने त्रुट के इहो जे संत भगत धरती ते भेजे, समय समय ते आउंदे रहिंदे ने, जिहड़े इस भुल्ली भटकी लुकाई नूं परमात्मा दे प्यार विच जोड़दे ने। भाई गुरदास जी ने एक गल की है कि थम्मे कोई ना साध बिन, साध न दिसै जग विच कोवा। यह दुनिया जिहड़ी मोह माया विच पई हुई दुखां दे सागर विच रुल रही है ना, इनू कोई साध तो बिना बचा नहीं सकता। पर साध नजर विच जगत विच नजर ही कोई नहीं आउंदा। साध न दिसै जग विच कोवा, कहिंदे साध ही इहदा उधार कर सकदा, संत ही इहदा उधार कर सकदा। संत इस लुकाई नूं परमात्मा दे प्यार विच जुड़ के जग दा उधार करदा है। इस करके सतगुरु साहिब जी कहिंदे ने जदों आपां सतसंगत विच आए, संतां कोल आए, उत्थे आ के परमात्मा दी कीर्ति सुनी, परमात्मा दा प्रताप सुनिया। ते सुन प्रताप गोविंद निरपो पहे मन, सानू संतां ने यह गल सुनाई कि काहे रे मन चितवै उदम जा आहर हर जियो परिया। कि मना तू रिजक की कानू चिंता करना, तेरा रिजक ते परमात्मा कोल है। संत ने यह गल कही गुरु की बाणी सुना के, तेरा रिजक दाता परमात्मा है। सैल पत्थर मैं जंतु पाए तां का रिजक आगे कर तरिया। बाबा तन्ना जी का एक बड़ा प्यारा बचन है, जननी केरे उधर उदक मैं पिंड किया दस द्वारा, दे आहार अगन मैं राखे ऐसा खसम हमारा। संतां दी संगत विच आके पता लगा कि साडा परमात्मा ते इन्ना महान है कि वह ते सानू माता के उदर विच वी रिजक दिंदा रहा, वह ते पत्थरां च वी रिजक दिंदा रहा। संत मनुख दे मन अंदर निडरता पैदा करदे ने कि तू चिंता न कर, परमात्मा तेरा रख है। जिहड़ा अखवाए संत ते लोकां नूं डराई जाए, जे ऐ कम ना कीता ते भुखिया मर जाएगा, तेनू शराब दे देवांगे, तेरा नुकसान हो जाएगा, किते गलती नाल उहनूं संत ना समझ लेना। रब शराब नहीं दिंदा, रब बड़ा दयालु, सद बख्शिंद, सदा मेहरबान, सभना दे अधारी। गुरु शराब नहीं दिंदा, गुरु सद बख्शिंद है। गुरु ते शराब कटदा है, गुरु ते बख्शंद ने। ते रब दा प्यारा भी कदी किसे दा नुकसान नहीं करदा। जिहड़ा किसे दा नुकसान करदे उहनूं तुसीं रब दा संत कहोगे। रब का प्यारा ते दुखियां दा उधार करदा, रब का प्यारा ते मानवता नूं परमात्मा दे प्यार विच जुड़दा। साहिब कहिंदे जदों सतसंगत विच आए रब्बी प्यारियां कोल, संतां कोल आए, उन्हां ने परमात्मा दीआं वडियाईआं दसियां, परमात्मा दे गुण दसे कि बंदिया मानव की टेक बिरथी सब जान, देवन को एक है भगवान, जिसके दिए रहे अगाए, बौना तृष्णा लागे आए, मारे राखे एको आ, मानव के किसना ही आप। उन्हां ने कहा कि मनुख दे हथ च कुछ नहीं है। रब दे संत कहिंदे साडे कोल कुछ नहीं, परमात्मा दे प्यार विच जुड़ो, परमात्मा दी बंदगी करो। ते जदों संतां दी संगत विच आ के गोविंद दा प्रताप सुनिया ते निरपौ हो गए, डर कटिया गया कि बंदिया तेनू डरन दी की लोड़ है, परमात्मा तेरा रिजक दाता है।
तोट न आवे मूल संचया नाम धन।
संतां दी संगत विच बैठ के ਰੱਬੀ ਪਿਆਰਿਆਂ ਦੀ ਸੰਗਤ ਵਿਚ ਬੈਠ ਕੇ ਫਿਰ ਸੰਚਿਆ ਨਾਮ ਤਨ। ਇਹ ਨਹੀਂ ਹੈ ਕਿ ਮੇਰਾ ਕਾਰਜ ਨਹੀਂ ਚੱਲਦਾ, ਮੈਂ ਜਾ ਕੇ ਬੇਨਤੀ ਕਰਾਂ ਜੀ ਮੇਰਾ ਕਾਰਜ ਚੱਲ ਜੇ, ਜਾਂ ਐਵੇਂ ਕਹਿ ਲਓ ਕੋਈ ਕੰਮ ਚੱਲ ਗਿਆ। ਮੈਂ ਕਹਾਂ ਜੀ ਬੜੇ ਕਰਾਮਾਤੀ ਸੰਤ ਨੇ, ਮੁਬਾਰਕ ਹੈ, ਆਪਾਂ ਲੋੜਾਂ ਲਈ ਵੀ ਗੁਰੂ ਕੋਲ ਆਉਣਾ। ਅਸੀਂ ਦੁਨਿਆਵੀ ਜੀਵਾਂ, ਸਾਡੀ ਜ਼ਿੰਦਗੀ ਦੀਆਂ 100 ਲੋੜਾਂ ਨੇ, 100 ਵਿਘਨ ਨੇ, ਉਹ ਵੀ ਗੁਰੂ ਕੋਲ ਅਰਦਾਸ ਕਰਨੀ, ਉਹ ਵੀ ਸੰਗਤ 'ਚ ਆ ਕੇ ਬੇਨਤੀ ਕਰਨੀ ਹੈ। ਪਰ ਮੈਂ ਬੇਨਤੀ ਕਰਾਂ, ਅਸਲੀ ਆਉਣ ਦਾ ਫਾਇਦਾ ਇਹ ਹੈ ਕਿ ਆਪਾਂ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾਈਏ। ਜਦੋਂ ਸਤ ਸੰਗਤ ਵਿੱਚ ਬੰਦਾ ਬਹਿੰਦਾ, ਰੱਬੀ ਪਿਆਰਿਆਂ ਦੇ ਬਚਨ ਸੁਣਦਾ, ਪਰਮਾਤਮਾ ਦੀ ਵਡਿਆਈ ਸੁਣਦਾ, ਫਿਰ ਉਹ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚ ਜੁੜ ਜਾਂਦਾ ਤੇ ਸਿਮਰਨ ਵਿੱਚ ਜੁੜ ਕੇ ਟੋਟ ਨਾ ਆਵੇ ਮੂਲ ਸੰਚਿਆ ਨਾਮ ਤਨ। ਉਹਨੇ ਸਤ ਸੰਗਤ ਦੇ ਰਾਹੀਂ ਉਸ ਵਾਹਿਗੁਰੂ ਜੀ ਦੇ ਨਾਮ ਤਨ ਨੂੰ ਇਕੱਤਰ ਕਰ ਲਿਆ ਤੇ ਉਸ ਨੂੰ ਇਕੱਤਰ ਕਰਕੇ ਜ਼ਿੰਦਗੀ 'ਚ ਕਦੀ ਟੋਟ ਹੀ ਨਹੀਂ ਆਉਂਦੀ, ਕਦੀ ਕਿਸੇ ਚੀਜ਼ ਦੀ ਘਾਟ ਹੀ ਨਹੀਂ ਆਉਂਦੀ। ਜਿਹਨੂੰ ਸਤ ਸੰਗਤ ਜਾਂ ਰੱਬੀ ਪਿਆਰਿਆਂ ਕੋਲ ਆ ਕੇ ਸੰਤ ਨਾਮ ਦੇ ਨਾਲ ਪ੍ਰੀਤ ਬਣ ਗਈ, ਪਰਮਾਤਮਾ ਦੇ ਨਾਮ ਜਪਣ ਦੀ ਜਾਚ ਆ ਗਈ, ਉਹਨੂੰ ਜ਼ਿੰਦਗੀ 'ਚ ਕੋਈ ਕਮੀ ਨਹੀਂ ਆਉਂਦੀ, ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
ਸਤਿਗੁਰੂ ਜੀ ਕਹਿੰਦੇ ਜਿਹੜਾ ਸੰਤ ਜਨਾਂ ਦੀ ਸੰਗਤ ਹੈ ਨਾ, ਉਹ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਜਿੱਥੇ ਸਤਿਗੁਰੂ ਜੀ ਨੇ ਇਹ ਗੱਲ ਕਹੀ ਹੈ ਕਿ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਵਾ, ਵਿਰਲੇ ਨੇ ਸੰਤ ਜਨ ਹੈਨ ਵਿਰਲੇ ਨਾ ਹੀ ਕਣੇ ਫੈਲ ਫਕਰ ਸੰਸਾਰ। ਉੱਥੇ ਗੁਰਦੇਵ ਕਹਿੰਦੇ ਕਿ ਅਜਿਹੇ ਜਿਹੜੇ ਵਿਰਲੇ ਨੇ ਕਰਨੀ ਵਾਲੇ, ਕੋਰਣ ਮੈਂ ਕੋਟਣ ਮੈਂ ਨਾਨਕੂ ਨਾਰਾਇਣ ਜੇ ਚੀਤ, ਉਹਨਾਂ ਦੀ ਸੰਗਤ ਮਿਲਦੀ ਵਡਭਾਗੀਆਂ ਨੂੰ। ਬੜੇ ਸਾਡੇ ਮੱਥੇ ਦੇ ਉੱਜਲ ਭਾਗ ਹੋਣ, ਜ਼ਿੰਦਗੀ ਅੰਦਰ ਕਿਸੇ ਰੱਬ ਦੇ ਸੰਤ ਦੀ ਸੰਗਤ ਮਿਲਦੀ ਹੈ, ਜਿਹਦੇ ਸੰਗਤ ਚ ਬੈਠ ਕੇ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਝੂਠਾ ਖਾਵੈ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਖੀਰ ਤੇ ਕਹਿੰਦੇ ਜਿਹੜੇ ਰੱਬ ਦੇ ਸੰਤ ਨੇ ਅੱਠੇ ਪੈਰ ਵਾਹਿਗੁਰੂ ਜੀ ਨੂੰ ਸਿਮਰਦੇ ਨੇ, ਅੱਠੇ ਪੈਰ ਉਹ ਹਰ ਜਸ ਸਰਵਣ ਕਰਦੇ ਨੇ, ਤੇ ਸਾਨੂੰ ਇਹ ਪ੍ਰੇਰਣਾ ਕੀਤੀ ਕਿ ਤੂੰ ਵੀ ਸਤ ਸੰਗਤ ਵਿੱਚ ਜਾ ਕੇ, ਸੰਤਾਂ ਦੀ ਸੰਗਤ ਵਿੱਚ ਜਾ ਕੇ ਹਰ ਜਸ ਨਿਤ ਸੁਣ, ਵਾਹਿਗੁਰੂ ਜੀ ਦੇ ਨਾਮ ਨੂੰ ਸੁਣਿਆ ਕਰ। ਦੇਖੋ ਜਿਉਂ ਜਿਉਂ ਆਪਾਂ ਸੁਣਾਂਗੇ ਨਾ ਵਾਹਿਗੁਰੂ ਜੀ ਦਾ ਨਾਮ, ਜੋ ਕੁਝ ਆਪਾਂ ਸੁਣਦੇ ਹਾਂ ਉਹੋ ਜਿਹਾ ਬੰਦਾ ਬਣਦਾ ਜਾਂਦਾ ਹੈ। ਜੇ ਆਪਾਂ ਦੁਨੀਆਂ ਦੀਆਂ ਗੱਲਾਂ ਸੁਣਾਂਗੇ, ਚੁਗਲੀ ਨਿੰਦਿਆ ਸੁਣਦੇ ਰਹਾਂਗੇ, ਪਰਮਾਤਮਾ ਨੇ ਦੇਖੋ ਕਿੰਨੀ ਕਿਰਪਾ ਕੀਤੀ ਹੈ, ਕਿਉਂਕਿ ਸੁਣਨ ਦੇ ਨਾਲ ਹੀ ਮਨੁੱਖ ਜ਼ਿੰਦਗੀ 'ਚ ਬੋਲਣਾ ਸਿੱਖਦਾ, ਸੁਣਨ ਦੇ ਨਾਲ ਹੀ ਮਨੁੱਖ ਦੀ ਸ਼ਖਸੀਅਤ ਬਣਦੀ ਹੈ। ਤੇ ਪਰਮਾਤਮਾ ਨੇ ਸੁਣਨ ਦੇ ਲਈ ਮਨੁੱਖ ਨੂੰ ਦੋ ਕੰਨ ਦਿੱਤੇ, ਦੋ ਕਿ ਬੰਦਾ ਇੰਨਾ ਸੁਣੇ ਕਿ ਜ਼ਿਆਦਾ ਸੁਣੇ, ਬੋਲਣ ਲਈ ਇੱਕ ਜਿਹਵਾ ਦਿੱਤੀ ਹੈ ਕਿ ਬਹੁਤਾ ਨਾ ਬੋਲੇ, ਤੇ ਜੀਵ ਨੂੰ ਵੀ ਦੋ ਕੰਮ ਦਿੱਤੇ, ਜੀਵ ਨੇ ਖਾਣਾ ਪੀਣਾ ਵੀ ਹੈ ਤੇ ਜੀਵ ਨੇ ਬੋਲਣਾ ਵੀ ਹੈ, ਤੇ ਜੀਵ ਦੇ ਕੇ ਵੀ ਇੱਕ ਗੱਲ ਕਹੀ ਹੈ ਕਿ ਬਹੁਤਾ ਨਾ ਹੀ ਬੋਲਣਾ। ਤੇ ਵਾਹਿਗੁਰੂ ਜੀ ਨੇ ਦੋ ਕੰਨ ਦਿੱਤੇ ਸੁਣਨ ਦੇ ਲਈ, ਕਿਉਂਕਿ ਸੁਣ ਸੁਣ ਕੇ ਹੀ ਆਪਾਂ ਸਿੱਖਣਾ, ਸੁਣ ਸੁਣ ਕੇ ਹੀ ਆਪਾਂ ਬੋਲਣਾ ਸਿੱਖਣਾ, ਸੁਣ ਸੁਣ ਕੇ ਸਾਡੀ ਸ਼ਖਸੀਅਤ ਦੀ ਉਸਾਰੀ ਹੋਣੀ ਹੈ। ਸਤ ਸੰਗਤ ਵਿੱਚ ਆ ਕੇ ਆਪਾਂ ਕੇਵਲ ਤਾਂ ਕੇਵਲ ਗੁਰੂ ਦੀ ਗੱਲ ਸੁਣਨੀ ਹੈ। ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ, ਸਾਧ ਸੰਗਤ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਕਾ ਕਰੋ ਉਧਾਰ। ਅਖੀਰ ਤੇ ਗੱਲ ਕੀ, ਸੁਣ ਉਪਦੇਸ਼ ਹਿਰਦੇ ਵਸਾਓ। ਸਤ ਸੰਗਤ ਵਿੱਚ ਆ ਕੇ ਸੁਣ ਕੇ ਗੱਲ ਨੂੰ ਹਿਰਦੇ ਚ ਵਸਾਵਾਂਗੇ ਨਾ, ਸਾਡਾ ਵੀ ਪਾਰ ਉਤਾਰਾ ਹੋ ਜਾਏਗਾ। ਜਿੱਥੇ ਸਤਿਗੁਰੂ ਜੀ ਨੇ ਸਾਨੂੰ ਸਤ ਸੰਗਤ ਦੇ ਰਾਹੀਂ ਵਾਹਿਗੁਰੂ ਜੀ ਦਾ ਜਸ ਸੁਣਦੇ ਹਾਂ, ਸੰਤਾਂ ਦੀ ਸੰਗਤ ਚ ਬੈਠ ਕੇ ਭਉ ਸਾਗਰ ਤੋਂ ਪਾਰ ਉਤਰਨ ਦੀ ਗੱਲ ਕਹੀ ਹੈ, ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਪਾਵਨ ਪੁਰਬ ਹੈ, ਅਤੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੋਤੀ ਜੋਤ ਸਮਾਵਣ ਦਾ ਪੁਰਬ ਵੀ ਹੈ। ਗੁਰਮਤ ਦਾ ਮੁੱਖ ਕਾਰਜ ਹੈ ਇਹ ਮਨੁੱਖਤਾ ਦਾ ਉਧਾਰ ਕਰਨਾ, ਮਨੁੱਖਤਵ ਮਨੁੱਖ ਨੂੰ ਹਰ ਤਰ੍ਹਾਂ ਦੀ ਸੁਤੰਤਰਤਾ ਪ੍ਰਦਾਨ ਕਰਨਾ, ਮਨੁੱਖੀ ਸਮਾਜ ਦੀ ਖੁਸ਼ਹਾਲੀ ਦੀ ਗੱਲ ਕਰਨੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਤੇ ਬੈਠ ਕੇ ਇਸ ਮਨੁੱਖਤਾ ਦੇ ਉਧਾਰ ਦੇ ਲਈ ਬੇਅੰਤ ਕਾਰਜ ਕੀਤੇ। ਭਾਵੇਂ ਸਤਿਗੁਰੂ ਜੀ ਸਰੀਰਕ ਤੌਰ ਤੇ ਛੋਟੀ ਆਰਜ਼ਾ ਦੇ ਸਨ, ਜਦ ਸਤਿਗੁਰੂ ਜੀ ਗੁਰਗੱਦੀ ਤੇ ਬੈਠੇ ਵਿਰੋਧੀਆਂ ਦੀਆਂ ਚੜ੍ਹਾਂ ਮੱਚ ਗਈਆਂ, ਇੱਕ ਬਾਲਕ ਜਿਹੜਾ ਇਹ ਕੌਮ ਦੀ ਕੀ ਅਗਵਾਈ ਕਰ ਸਕੇਗਾ। ਪਰ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਆਪਾਂ ਜੀਵਨ ਇਤਿਹਾਸ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਨੇ ਜੋ ਕਾਰਜ ਕੀਤੇ ਉਹ ਹੈਰਾਨ ਕਰਨ ਵਾਲੇ ਨੇ, ਕਿਉਂਕਿ ਗੁਰਮਤ ਦੇ ਅੰਦਰ ਸਰੀਰ ਨੂੰ ਗੁਰੂ ਨਹੀਂ ਕਿਹਾ ਗਿਆ, ਗੁਰਮਤ ਦੇ ਅੰਦਰ ਜੋਤ ਗੁਰੂ ਹੈ, ਗੁਰਮਤ ਦੇ ਅੰਦਰ ਸ਼ਬਦ ਗੁਰੂ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ, ਵਿਰੋਧੀਆਂ ਨੇ ਸਤਿਗੁਰੂ ਜੀ ਦੇ ਰਸਤੇ 'ਚ ਕਈ ਤਰ੍ਹਾਂ ਦੇ ਅੜਿੱਕੇ ਰਾਉਣ ਦਾ ਯਤਨ ਕੀਤਾ, ਜਿਵੇਂ ਕੀਰਤਪੁਰ ਸਾਹਿਬ ਵਿਖੇ ਇੱਕ ਕੋਹੜੀ ਨੂੰ ਸਤਿਗੁਰੂ ਜੀ ਦੀ ਪਾਲਕੀ ਦੇ ਮੂਹਰੇ ਲਿਆ ਕੇ ਪਾ ਦਿੱਤਾ ਕਿ ਗੁਰੂ ਸਾਹਿਬ ਜੀ ਤੇਰਾ ਰੋਗ ਦੂਰ ਕਰ ਦੇਣਗੇ। ਉਹਨਾਂ ਦਾ ਇਹ ਖਿਆਲ ਸੀ ਕਿ ਜੇ ਤੇ ਰੋਗ ਦੂਰ ਨਿਹਨਾਂ ਕੋਲ ਰੋਗ ਦੂਰ ਨਹੀਂ ਹੋਣਾ ਅਸੀਂ ਰੌਲਾ ਪਾਵਾਂਗੇ ਕਿ ਗੁਰੂ ਨਾਨਕ ਦੇ ਘਰ ਚੋਂ ਤਾਕਤ ਨਹੀਂ ਰਹੀ, ਇਹ ਬਾਲਕ ਜਿਹੜਾ ਗੁਰੂ ਘਰ ਦੀ ਅਗਵਾਈ ਨਹੀਂ ਕਰ ਸਕਦਾ। ਪਰ ਜਦੋਂ ਕੋੜੀ ਆਇਆ, ਸਤਿਗੁਰੂ ਜੀ ਨੇ ਕੋਲੋਂ ਰੁਮਾਲ ਦੇ ਕੇ ਪਿਆਰ ਨਾਲ ਕਿਹਾ ਕਿ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ, ਰੁਮਾਲ ਫੇਰਿਆ ਕਰ। ਵਾਹਿਗੁਰੂ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਸਦਕਾ ਕੋੜੀ ਦਾ ਕੋੜ ਦੂਰ ਹੋ ਗਿਆ। ਹੋਰ ਬੇਅੰਤ ਕਥਾਵਾਂ ਨੇ। ਸਤਿਗੁਰੂ ਜੀ ਜਦੋਂ ਦਿੱਲੀ ਨੂੰ ਜਾਂਦੇ ਨੇ, ਰਸਤੇ ਵਿੱਚ ਪੰਡਿਤ ਲਾਲ ਚੰਦ ਜਿਹੜਾ ਮਿਲਦਾ, ਸਤਿਗੁਰੂ ਜੀ ਨੂੰ ਕਹਿੰਦਾ ਜੀ ਤੁਹਾਡਾ ਨਾਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੈ, ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਸੀ, ਗੀਤਾ ਦੇ ਅਰਥ ਕਰਕੇ ਦੱਸ ਦਿਓ। ਸਤਿਗੁਰੂ ਜੀ ਨੇ ਉੱਥੇ ਵੀ ਪੰਡਿਤ ਜੀ ਦਾ ਹੰਕਾਰ ਇਵੇਂ ਤੋੜਿਆ ਕਿ ਛੱਜੂ ਝੀਵਰ ਜਿਹੜਾ ਅਨਪੜ੍ਹ ਹੈ, ਜਿਹਦੇ ਕੋਲ ਗਿਆਨ ਨਹੀਂ ਹੈ, ਉਹਨੂੰ ਗੁਰੂ ਕੀ ਹਜ਼ੂਰੀ 'ਚ ਲਿਆ ਕੇ ਪੰਡਿਤ ਨੇ ਬਿਠਾ ਦਿੱਤਾ। ਸਤਿਗੁਰੂ ਜੀ ਨੇ ਮਿਹਰ ਦੀ ਨਜ਼ਰ ਕੀਤੀ, ਉਹਦੇ ਕੋਲੋਂ ਗੀਤਾ ਦੇ ਅਰਥ ਕਰਾ ਦਿੱਤੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵਿੱਚ ਗਏ ਨੇ, ਉੱਥੇ ਵੀ ਅਨਪੜ੍ਹ ਉਪਕਾਰ ਕੀਤਾ। ਗੁਰਮਤ ਦਾ ਮੁੱਖ ਮਨੋਰਥ ਹੈ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨਾ, ਸਮਾਜ ਦਾ ਸੁਧਾਰ ਕਰਨਾ, ਉਧਾਰ ਕਰਨਾ, ਰੱਬੀ ਪਿਆਰ ਜੋੜਨਾ। ਦਿੱਲੀ 'ਚ ਬੜੀ ਭਿਆਨਕ ਬਿਮਾਰੀ ਪੈਲੀ ਹੋਈ ਸੀ, ਸਤਿਗੁਰੂ ਜੀ ਨੇ ਲੋਕਾਂ 'ਤੇ ਰਹਿਮਤ ਕਰਕੇ ਉਹਨਾਂ ਨੂੰ ਪਰਮਾਤਮਾ ਦੇ ਪਿਆਰ 'ਚ ਵੀ ਜੋੜਿਆ, ਦਵਾਈ ਦਾਰੂ ਵੀ ਦੇ ਕੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਯਤਨ ਕੀਤਾ। ਬੇਅੰਤ ਜੀਵਾਂ ਦਾ ਉਧਾਰ ਸਤਿਗੁਰੂ ਜੀ ਨੇ ਕੀਤਾ। ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ 'ਚ ਰਹਿ ਰਹੇ ਸਨ, ਔਰੰਗਜ਼ੇਬ ਨੇ ਸੋਚਿਆ, ਕਿਉਂਕਿ ਰਾਮ ਰਾਏ ਦੀ ਚੁੱਕ 'ਤੇ ਸਤਿਗੁਰੂ ਜੀ ਨੂੰ ਉੱਥੇ ਬੁਲਾਇਆ ਗਿਆ ਸੀ, ਔਰੰਗਜ਼ੇਬ ਨੇ ਸਤਿਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਸਾਹਿਬ ਜੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਕਿੱਡੀ ਵੱਡੀ ਜ਼ਰੂਰਤ ਹੈ, ਹਾਲਾਂਕਿ ਔਰੰਗਜ਼ੇਬ ਨੇ ਬੜੇ ਯਤਨ ਕਰਕੇ ਖਿਡੌਣੇ ਭੇਜ ਕੇ ਕਿ ਬਾਲਕ ਹੈ ਭਰਮ ਜਾਣਗੇ, ਇੱਕੋ ਗੱਲ ਕਹਿਤੀ ਕਿ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ। ਔਰੰਗਜ਼ੇਬ ਨੇ ਆਪਣੇ ਪੁੱਤ ਨੂੰ ਭੇਜਿਆ, ਉਹਨੂੰ ਸਤਿਗੁਰੂ ਜੀ ਮਿਲੇ, ਉਹਦੇ ਰਾਹੀਂ ਗੁਰੂ ਕਾ ਸ਼ਬਦ ਵੀ ਲਿਖ ਕੇ ਭੇਜਿਆ। ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਸ ਬਿਖਮ ਸਮੇਂ ਤੇ ਗੁਰਮਤ ਦੀ ਬੜੀ ਚੜ੍ਹਦੀ ਕਲਾ 'ਚ ਅਗਵਾਈ ਕਰਕੇ ਸਿੱਖੀ ਨੂੰ ਅੱਗੇ ਤੋਰਿਆ। ਤੇ ਜਦੋਂ ਸਤਿਗੁਰੂ ਜੀ ਨੇ ਆਪਣੇ ਸਰੀਰ ਤਿਆਗਣ ਦਾ ਸਮਾਂ ਵੀ ਦੇਖਿਆ ਕਿ ਸਰੀਰ ਹੁਣ ਰਹਿਣ ਯੋਗ ਨਹੀਂ ਹੈ, ਕਿ ਸਤਿਗੁਰੂ ਜੀ ਨੇ ਉਦੋਂ ਗੁਰਸਿੱਖਾਂ ਨੂੰ ਕੋਲ ਬੁਲਾ ਕੇ 5 ਪੈਸੇ ਮੰਗਾ ਕੇ ਇੱਕ ਇਸ਼ਾਰਾ ਕਰਦਿਆਂ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ। ਏਡਾ ਵੱਡਾ ਨਿਰਣਾ ਕਰਨਾ ਗੁਰਤਾ ਗੱਦੀ ਦਾ, ਇਹ ਕੋਈ ਬਾਲਕ ਦਾ ਕੰਮ ਨਹੀਂ ਹੈ, ਇਹ ਕੋਈ ਪੂਰਨ ਪੁਰਖ ਹੀ ਕਰ ਸਕਦਾ। ਇਸ ਕਰਕੇ ਗੁਰਸਿੱਖ ਸੰਗਤਾਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ, ਗੁਰੂ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ, ਗੁਰੂ ਕਾ ਹੁਕਮ ਮੰਨ ਕੇ ਬਾਬਾ ਬਕਾਲਾ ਸਾਹਿਬ ਦੇ ਅਸਥਾਨ ਤੇ ਆ ਗਏ। ਇੱਥੇ ਬੈਠ ਕੇ ਜਿੱਥੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਰਹੇ, ਜੀਵਾਂ ਦਾ ਉਧਾਰ ਕਰਦੇ ਰਹੇ, ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਸਤਿਗੁਰੂ ਜੀ ਨੇ ਬੜਾ। ਉੱਥੇ ਜਿਸ ਵੇਲੇ ਸਤਿਗੁਰੂ ਜੀ ਇੱਥੇ ਆਪ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਨ ਤਿਆਗ ਦੇ ਧਨੀ ਸਨ, ਕੋਈ ਪਕੜ ਨਹੀਂ, ਕੋਈ ਖਿੱਚ ਨਹੀਂ, ਭਾਵੇਂ ਗੁਰਤਾ ਗੱਦੀ ਮਿਲ ਗਈ ਹੈ ਤਾਂ ਵੀ ਸਤਿਗੁਰੂ ਜੀ ਇਕਾਂਤ ਵਿੱਚ ਰਹਿੰਦੇ ਨੇ। ਧੀਰਮਲ ਵਰਗਿਆਂ ਨੇ ਇੱਥੇ ਆ ਕੇ ਹੋਰ 22 ਇਹੋ ਜਿਹੇ ਪਖੰਡੀਆਂ ਨੇ ਡੇਰੇ ਲਾ ਲਏ ਕਿ ਅਸੀਂ ਗੁਰੂ ਹਾਂ, ਲੇਕਿਨ ਬਾਬਾ ਮੱਖਣ ਸਾਹਿਬ ਜੀ ਨੇ ਆਪਣੇ ਵਿਵੇਕ ਦੇ ਰਾਹੀਂ, ਜਿਹਦੇ ਮਨ 'ਚ ਗੁਰੂ ਦਾ ਸਿਰਕ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਨੂੰ ਪ੍ਰਗਟ ਕੀਤਾ। ਉਸ ਮਹਾਨ ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਜੋ ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਸੀ ਕਿ ਮਨੁੱਖਤਾ ਦਾ ਉਧਾਰ ਕਰਨਾ, ਇਸ ਲੁਕਾਈ ਨੂੰ ਆਪਾਂ ਔਗਣਾਂ ਤੋਂ ਦੁੱਖਾਂ ਤੋਂ ਮੁਕਤ ਕਰਕੇ ਪਰਮਾਤਮਾ ਦੇ ਪਿਆਰ ਵੀ ਜੋੜਨਾ। ਸਤਿਗੁਰੂ ਜੀ ਨੇ ਬੇਅੰਤ ਦੂਰ ਦੁਰਾਡੇ ਜਾ ਕੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ, ਲੋਕਾਂ ਦੇ ਦੁੱਖ ਦੂਰ ਕੀਤੇ, ਔਰ ਸਮਾਜ ਦੀਆਂ ਸਹੂਲਤਾਂ ਦੀ ਬੇਅੰਤ ਸਤਿਗੁਰੂ ਜੀ ਨੇ ਕਾਰਜ ਕੀਤੀ। ਕਿਤੇ ਬਾਗ ਲਵਾਏ, ਕਿਤੇ ਖੂਹ ਲਵਾਏ, ਧਰਮਸ਼ਾਲਾਵਾਂ ਬਣਾਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥਾਂ ਥਾਂ ਤੇ ਜਾ ਕੇ, ਆਖਰ ਜੇ ਲੋੜ ਪਈ ਤੇ ਧਰਮ ਦੇ ਉਧਾਰ ਦੇ ਲਈ, ਇਵੇਂ ਕਹਿ ਲਓ ਕਿ ਮਨੁੱਖੀ ਅਧਿਕਾਰਾਂ ਦੇ ਲਈ ਜਾਂ ਧਰਮ ਦੀ ਰੱਖਿਆ ਦੇ ਲਈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਸੀਸ ਵੀ ਚਾਂਦਨੀ ਚੌਂਕ ਵਿੱਚ ਜਾ ਕੇ ਕੁਰਬਾਨ ਕਰ ਦਿੱਤਾ, ਸ਼ਹਾਦਤ ਦੇ ਦਿੱਤੀ। ਠੀਕ ਕਰਫੋਰ ਦਲੀਸਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਹੂ ਆਣ। ਉਸ ਮਹਾਨ ਸਤਿਗੁਰੂ ਜੀ ਦੇ ਅੱਜ ਗੁਰਤਾ ਗੱਦੀ ਤੇ ਬੈਠਣ ਦਾ ਦਿਹਾੜਾ ਹੈ, ਜਿਹਨਾਂ ਨੂੰ ਆਪਾਂ ਧਰਮ ਦੀ ਚਾਦਰ ਕਹਿ ਕੇ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਕੇਵਲ ਤਾਂ ਕੇਵਲ ਮਨੁੱਖਤਾ ਦੇ ਉਧਾਰ ਤੇ ਲਗਾ ਦਿੱਤੀ। ਸਤਿਗੁਰੂ ਜੀ ਮਿਹਰ ਕਰਨ, ਆਪਾਂ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਗੁਰਬਾਣੀ ਨਾਲ ਜੁੜੀਏ। ਵਿਸਾਖੀ ਦਾ ਉਹ ਮਹਾਨ ਪਾਵਨ ਦਿਹਾੜਾ ਆ ਰਿਹਾ, ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਵਿਖੇ 5 ਪਿਆਰਿਆਂ ਦੀ ਸਾਜਣਾ ਕਰਕੇ ਖਾਲਸੇ ਦਾ ਰੁਤਬਾ ਦਿੱਤਾ ਸੀ, ਖਾਲਸੇ ਨੂੰ ਗੁਰੂ ਦੀ ਵਡਿਆਈ ਦਿੱਤੀ ਸੀ, ਤੇ ਸਾਨੂੰ ਇੱਕ ਪ੍ਰੇਰਣਾ ਕੀਤੀ ਸੀ ਕਿ ਪੀਵੋ ਪੌਲ ਖੰਡੇ ਤਾਰ ਹੋਏ ਜਨਮ ਸੇਲਾ। ਆਪਾਂ ਵੀ ਗੁਰੂ ਦੇ ਚਰਣਾਂ ਨਾਲ ਜੁੜ ਕੇ ਗੁਰੂ ਵਾਲੇ ਬਣ ਕੇ, ਗੁਰਮਤ ਦੇ ਧਾਰਣੀ ਬਣ ਕੇ, ਜਿੱਥੇ ਆਪਣੇ ਜੀਵਨ ਦਾ ਉਧਾਰ ਕਰਨਾ, ਉੱਥੇ ਹਰ ਗੁਰਸਿੱਖ ਦੀ ਇੱਕ ਜ਼ਿੰਮੇਵਾਰੀ ਹੈ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨਾ, ਸਮਾਜ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਨਾ। ਅੱਜ ਲੋੜ ਹੈ ਸਮਾਜ ਵਿੱਚ ਉਹਨਾਂ ਇਨਸਾਨਾਂ ਦੀ ਜਿਹੜੇ ਸਮਾਜ ਵਿੱਚ ਏਕਤਾ ਪੈਦਾ ਕਰ ਸਕਣ, ਕਿਉਂਕਿ ਵਾਦ ਵਾਦ ਤਾਂ ਬੇਅੰਤ ਖੜੇ ਕਰਨ ਵਾਲੇ ਨੇ। ਸਮਾਜ ਵਿੱਚ ਏਕਤਾ ਦੀ ਗੱਲ ਕਰ ਸਕਣ, ਸਮਾਜ ਵਿੱਚੋਂ ਔਗਣਾਂ ਨੂੰ ਦੂਰ ਕਰ ਸਕਣ। ਇਹ ਸਮਾਜ ਜੁੜੋ, ਇਹ ਧਰਤੀ ਜੋ ਸਤਿਗੁਰੂ ਜੀ ਦੀ ਆਪਣੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਧਰਤੀ ਜਿਹੜੀ ਧਰਮਸ਼ਾਲ ਹੈ, ਇਹਦੇ ਤੇ ਆਪਾਂ ਧਰਮ ਦਾ ਰਾਜ ਕਾਇਮ ਕਰਨਾ ਆਪਾਂ ਤਾਂ ਕਰ ਸਕਾਂਗੇ ਜੇ ਆਪਾਂ ਗੁਰੂ ਦੀ ਬਾਣੀ ਨਾਲ ਜੁੜਾਂਗੇ, ਗੁਰੂ ਦੇ ਚਰਨਾਂ ਨਾਲ ਜੁੜਾਂਗੇ, ਜੇ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਆਖਰੀ ਪੰਕਤੀਆਂ ਆਪਾਂ ਸਾਰੇ ਮਿਲ ਕੇ ਯਾਦ ਕਰਦੇ ਹਾਂ, ਸਮਾਪਤੀ ਕਰੀਏ। ਭੁੱਲ ਚੁੱਕ ਦੀ ਖਿਮਾ, ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਰੂਪ ਸਾਧ ਸੰਗਤ ਜੀ ਦਾ, ਔਰ ਮਾਨਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਉਨ੍ਹਾਂ ਲਈ ਗੁਰੂ ਚਰਨਾਂ ਚ ਅਰਦਾਸ ਹੈ ਕਿ ਸਤਿਗੁਰੂ ਜੀ ਸਮੁੱਚੇ ਅਹੁਦੇਦਾਰਾਂ ਨੂੰ ਚੜ੍ਹਦੀ ਕਲਾ ਦੀ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ। ਆਖਰੀ ਪੰਕਤੀਆਂ ਸਰਵਣ ਕਰੀਏ ਜੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।